दास गुण गावौ चिरियर जनम बिघ्नन के नाशक श्री हर गोविंद शुभ समात प्रकाशक श्री हर राय नमो कर जोरी श्री हर कृष्ण मना बहोरी गुरु तेग बहादुर परम कृपाला श्री गुरु गोविंद सिंह विशाला तरों तरा पर पुन पुन सीसा बंद बार बार जगदीसा जा मह अमृत ज्ञान है माणक भगत बैराग श्री गुरु ग्रंथ साहिब उदद बंदह कर अनुराग एकंकार सतगुरु तेह प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए
सतनाम श्री वाहे गुरु साहेब जी सवैया छंद सिख संगत को एम सुनाए कर पए प्रेम बस कहो न जाए पठे दास खरते उतरायो पौन स्नान नीके करवाए सिख संगत को एम सुनाए कर पए प्रेम बस कहो न जाए
जुग जुग अटल चबर शतर तख्त दे मालक दीन दुनिया दे दाते सर्व सांझी वालता दा उपदेश देने वाले सर्व सांझे सतगुरु गुरु गरीब नवाज श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर गुरद्वारा श्री गुरु सिंह सभा मालटन विखे शामा वेले दे दीवान दियां हाजरियां भर रही गुरु प्यार वाली गुरु की साजी नवाजी साध संगत बड़े अदब सत्कार नाल रोज वांग दुनियावी कम्मां कारां नूं संकोच के गुरु चरणां च बैठ करके गुरबाणी कीर्तन दे लाहे प्राप्त कर रहे से सत्कारयोग भाई जसपाल सिंह तिन्हां दे कीर्तनी जथे पासों आप जी ने गुरबाणी कीर्तन दा आनंद माणे है उपरंत चल रही लड़ी वार श्री गुरु प्रताप सूरज ग्रंथ की इतिहासक कथा नूं सरवण करन लई रुझेवियां भरी जिंदगी चो भगत कढ के गुरु दरबार दे विच जुड़ बैठना कीता आओ जिथे शरीरक तौर ते हाजरियां भर रहे हैं को समय लिए अपनी सुरतियां मनोबिरतियां नूं लड़ीवार इतिहासक प्रसंग नाल जोड़ना करिए लड़ीवार इतिहास विचों कल तक आप जी ने सरवण कीता सी पंचम पातशाह धन गुरु अर्जन साहिब महाराज सच्चे पातशाह जी दे वल्लों जिस तरीके दे नाल बचन किए गए सन सत्ता ते बलवंडा फिट गए सन संगतां ने मूंह ना लाया किसी ने बाह ना फड़ी अखीर लाहौर दे रहण वाले भाई लद्दा जी कोल जाके रोना रोया फरियादां कीतियां भाई लद्दा जी ने अपने आप नूं जोखम च पा के अपने आप नूं मुश्किल दे विच पा के अपना मुंह काला करके कदे ते बैठ के ढोल वजांदिआं अमृतसर साहिब वल आए सारे नगर दे विच घूम फिर के फिर सतगुरु जी दे पास आए ने गुरु साहिब सच्चे पातशाह जी ने वेख्या ਸਿੱਖ ਸੰਗਤ ਕੋ ਇਮ ਸਨਾਏ ਕਰ ਪੈ ਪ੍ਰੇਮ ਬਸ ਕਹੇ ਉਹ ਨਾ ਜਾਏ। ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਵੇਖਿਆ। ਭਾਈ ਲੱਦਾ ਜੀ ਕੁਝ ਕਹਿਣਾ ਚਾਹੁੰਦੇ ਨੇ, ਕੁਝ ਬਚਨ ਗੁਰੂ ਸਾਹਿਬ ਜੀ ਨੂੰ ਸੱਤੇ ਤੇ ਬਲਵੰਡ ਦੇ ਸੰਬੰਧ ਵਿੱਚ ਕਹਿਣ ਲੱਗੇ ਨੇ। ਥੁੱਕ ਤੱਕ ਆਪਾਂ ਲੜੀ ਵਾਰ ਇਤਿਹਾਸ ਨੂੰ ਕੱਲ ਵਾਚਿਆ ਵਿਚਾਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਸਾਂਝਾ ਕਰਨ ਲਈ ਗੁਰੂ ਚਰਨਾਂ ਦਾ ਉਹ ਟਾਸਰਾ ਤੱਕਿਆ, ਆਓ ਅਗਲੇ ਪ੍ਰਸੰਗ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰੂ ਬਖਸ਼ੀ ਮਿੱਠੀ ਆਸੀਸ ਗੁਰਫਤਿਹ ਦੀ ਸਾਂਝ ਪਾਇਓ। ਕੋਈ ਰਸਨਾ ਬਾਂਝੀ ਨਾ ਰਹੇ, ਸਾਰੇ ਕਰੋ ਕਿਰਪਾ ਖੋਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਿੱਖ ਸੰਗਤ ਕੋ ਇਮ ਸੁਣਾਏ ਕਰ ਭਏ ਪ੍ਰੇਮ ਬਸ ਕਹਿਓ ਨਾ ਜਾਏ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲੜੀਵਾਰ ਇਤਿਹਾਸ ਨੂੰ ਅਗਾਂਹ ਤੋਰਦਿਆਂ ਹੋਇਆਂ ਲਿਖਦੇ ਨੇ, ਜਦੋਂ ਭਾਈ ਲੱਦਾ ਜੀ ਨੂੰ ਵੇਖਿਆ, ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ, ਜਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਬਣਾਇਆ ਹੋਇਆ, ਜਿਵੇਂ ਲੋਕ ਉਹਨਾਂ ਦੇ ਪਿੱਛੇ ਨੇ, ਢੋਲ ਵੱਜਦਾ ਆਇਆ, ਕਦੇ ਤੇ ਬੈਠੇ ਸਨ, ਮੂੰਹ ਕਾਲਾ ਸੀ। ਗੁਰੂ ਸਾਹਿਬ ਨੇ ਉਹਨਾਂ ਨੂੰ ਵੇਖ ਕੇ ਬੜੇ ਪ੍ਰੇਮ ਦੇ ਵਿੱਚ ਆ ਕੇ, ਪਿਆਰ ਵਿੱਚ ਆ ਕੇ ਕੁਝ ਬਚਨ ਕਹੇ ਸਨ। ਗੁਰ ਮਾਰੇ ਕੋ ਸਿੱਖਿਆ ਵਿਚਾਰੇ, ਬਚਾਵਹਿ ਸਿੱਖ ਮਾਰਹਿ ਤਿਸ ਨਹਿ ਕਿਤ ਰਾਖਹਿ ਭਾਵ। ਗੁਰੂ ਦੇ ਵੱਲੋਂ ਮਾਰੇ ਹੋਏ ਨੂੰ ਤਾਂ ਸਿੱਖ ਬਚਾ ਸਕਦਾ ਹੈ, ਪਰ ਸਿੱਖ ਦੇ ਮਾਰੇ ਹੋਏ ਨੂੰ ਕੌਣ ਬਚਾਵੇ? ਇਤਿਆਦਿ ਕੁਝ ਇਸ ਤਰ੍ਹਾਂ ਦੇ ਬਚਨ ਕੀਤੇ। ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਔਰ ਸੰਗਤ ਨੂੰ ਭਾਈ ਲੱਦਾ ਜੀ ਦੇ ਸੰਬੰਧ ਵਿੱਚ ਕਹਿਆ ਹੈ,
ਪਠੇ ਦਾਸ ਘਰ ਤੇ ਉਤਰ ਆਇਓ, ਪੁਨੇ ਇਸ਼ਨਾਨ ਨੀਕੇ ਕਰਵਾਏ।
ਸਤਿਗੁਰੂ ਜੀ ਦੇ ਸਾਹਮਣੇ ਖੜੇ ਨੇ ਭਾਈ ਲੱਦਾ ਜੀ, ਜਿੱਦਾਂ ਗਧੇ ਦੇ ਉੱਪਰ ਬੈਠੇ ਨੇ, ਮੂੰਹ ਕਾਲਾ ਹੈ। ਮੈਂ ਵਾਰ ਵਾਰ ਅੱਜ ਕਰ ਰਿਹਾ, ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਉਤਰੇ ਨਹੀਂ ਹੇਠਾਂ। ਤੇ ਫਿਰ ਸਤਿਗੁਰਾਂ ਨੇ ਆਪਣੇ ਸਿੱਖ ਭੇਜੇ ਨੇ, ਪਠੇ ਦਾਸ ਆਪਣੇ ਦਾਸ ਭੇਜੇ, ਖਰ ਕੇ ਉਤਰ ਆਇਓ। ਖਰ ਦਾ ਅਰਥ ਹੁੰਦਾ ਖੋਤਾ, ਬਾਣੀ ਚ ਕਿੰਨੀ ਵਾਰ ਸ਼ਬਦ ਆਇਆ। ਔਰ ਖੋਤੇ ਤੋਂ ਇਹਨਾਂ ਨੂੰ ਉਤਾਰੋ, ਪੁੰਨ ਇਸ਼ਨਾਨ ਕੀਨੇ ਕਰਵਾਏ। ਫਿਰ ਸਤਿਗੁਰੂ ਕਹਿੰਦੇ ਇਹਨਾਂ ਦਾ ਪਹਿਲਾਂ ਇਸ਼ਨਾਨ ਕਰਵਾਓ, ਇਹਨਾਂ ਦਾ ਮੂੰਹ ਧਲਾਓ, ਜਿਹੜੀ ਕਾਲਖ ਇਹਨਾਂ ਨੇ ਮਲੀ ਹੈ।
ਪਾਠ ਪਹਿਰ ਆਏ ਨਿਕਟ ਤਾਵੇ ਆਇਓ, ਗੁਰ ਪਗ ਪੰਕਜ ਰਹਿ ਲਪਟਾਏ।
ਔਰ ਉਹਨਾਂ ਨੂੰ ਗਧੇ ਤੋਂ ਲਾਓ, ਇਸ਼ਨਾਨ ਕਰਾਓ, ਮੂੰਹ ਧਵਾਓ, ਕਾਲਸ ਲਾਹੋ, ਫਿਰ ਇਹਨਾਂ ਨੂੰ ਨਵੇਂ ਕੱਪੜੇ ਪਵਾਓ। ਪਟ ਪਹਿਰਾਏ ਨਿਕਟ ਤਬ ਆਇਓ, ਫਿਰ ਇਹਨਾਂ ਨੂੰ ਲੈ ਕੇ ਆਓ, ਗੁਰ ਪਗ ਪੰਕਜ ਰਹਿ ਲਪਟਾਏ। ਇਸੇ ਤਰ੍ਹਾਂ ਕੀਤਾ ਗਿਆ, ਭਾਈ ਲੱਦੇ ਨੂੰ ਜਿਵੇਂ ਗਧੇ ਤੋਂ ਲਾ ਕੇ ਇਸ਼ਨਾਨ ਕਰਾਇਆ, ਨਵੇਂ ਵਸਤਰ ਪਵਾਏ, ਸਤਿਗੁਰੂ ਜੀ ਦੇ ਪਾਸ ਲਿਆਂਦਾ ਹੈ।
ਬੁਝਿਓ ਕਹੋ ਲੱਦਾ, ਕਿਸ ਕਾਰਨ ਇਹ ਅਣਬਣ ਤਨ ਭੇਖ ਬਣਾਏ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੇ ਸੰਗਤ ਹੈ, ਤੇ ਲੱਦੇ ਜੀ ਦੇ ਨਾਲ ਬਹੁਤ ਸਾਰਾ ਲੋਕਾਂ ਦਾ ਇੱਕ ਹਜ਼ੂਮ ਸੀ, ਇਕੱਠ ਸੀਗਾ, ਭੀੜ ਸੀ ਨਾਲ। ਹੁਣ ਜਦੋਂ ਲਿਆਂਦਾ ਕੋਲ ਆ ਗਏ ਨੇ ਭਾਈ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਨੂੰ ਪੁੱਛਦੇ ਨੇ, ਬੁਝਿਓ ਪੁੱਛਿਆ ਕਹੋ ਲੱਦਾ, ਕਿਸ ਕਾਰਨ ਇਹ ਅਨਬਨ ਤਨ ਪੇਖ ਬਣਾਏ। ਇਹ ਅਨਬਨ ਅਨੋਖਾ ਜਿਹਾ, ਅਜੀਬ ਜਿਹਾ, ਹੋਰੇ ਤਰ੍ਹਾਂ ਦਾ ਤੁਸੀਂ ਇਹ ਆਪਣਾ ਸਰੂਪ ਕਿਉਂ ਬਣਾਇਆ, ਇਹ ਪੇਖ ਕਿਉਂ ਬਣਾਇਆ? ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਉਂ ਹੋਇਆ, ਭਾਈ ਲੱਦੇ ਨੂੰ ਪਤਾ, ਜਿੰਨੇ ਲੋਕ ਆਏ ਨੇ ਉਹਨਾਂ ਨੂੰ ਵੀ ਪਤਾ, ਗੱਲ ਤੇ ਛੁਪੀ ਨਹੀਂ ਨਾ ਕੋਈ, ਕਿਉਂਕਿ ਓਪਨਲੀ ਖੁੱਲੇਆਮ ਸ਼ਰੇਆਮ ਸਤਿਗੁਰਾਂ ਨੇ ਆਖਿਆ ਸੀ ਵੀ ਇਹਨਾਂ ਰਬਾਬੀਆਂ ਦੀ ਕੋਈ ਸਿਫਾਰਸ਼ ਨਾ ਕਰੇ, ਸਿਫਾਰਸ਼ ਕਰੇਗਾ ਏਦਾਂ ਦੀ ਸਜ਼ਾ ਦੇਵਾਂਗੇ। ਭਾਈ ਲੱਦਾ ਉਹ ਆਪਣੇ ਆਪ ਨੂੰ ਆਪ ਹੀ ਸਜ਼ਾ ਦਵਾ ਜਿਹੜਾ ਸੀ ਦੇ ਕੇ ਇੱਕ ਤਰ੍ਹਾਂ ਦਾ ਆਇਆ, ਪਰ ਹੁਣ ਗਰੀਬ ਨਵਾਜ ਨੇ ਪੁੱਛਿਆ ਜਾਣ ਬੁੱਝ ਕੇ, ਭਾਵੇਂ ਜਾਣਦੇ ਨੇ ਸਾਰਾ ਕੁਛ। ਕਹਿਣ ਲੱਗੇ ਭਾਈ ਲੱਦਾ ਜੀ ਨੂੰ, ਕਹਿੰਦੇ ਤੁਸੀਂ ਕਿਸ ਕਰਕੇ ਇਸ ਤਰ੍ਹਾਂ ਦਾ ਆਪਣਾ ਸਰੂਪ ਬਣਾਇਆ, ਮੂੰਹ ਤੇ ਕਾਲੇ, ਗਧੇ ਤੇ ਕਿਉਂ ਚੜ ਕੇ ਆਏ?
ਤੁਮ ਅੰਤਰ ਜਾਮੀ ਸਭ ਜਾਣੋ, ਛਪੀ ਬਾਹਰ ਤਾਂ ਜਗ ਨਹਿ ਕੋਏ।
ਦੇਖੋ ਭਾਈ ਲੱਦਾ ਅੱਗੇ ਕਿੱਡਾ ਭਾਵਨਾ ਵਾਲਾ, ਕਿੱਡਾ ਪ੍ਰੇਮੀ ਹੈ, ਕੋਈ ਐਂ ਥੋੜੋ ਆਖਿਆ ਹੁਣ ਪੁੱਛਦੇ ਹੋ? ਪਹਿਲਾਂ ਤੇ ਐਂ ਕਰਤਾ, ਕੋਈ ਲੈ ਜਾ, ਦੇਖੋ ਗੱਲ ਕਰਨ ਦਾ ਕੈਸਾ ਹੈ ਸਲੀਕਾ। ਹੱਥ ਜੋੜ ਕੇ ਭਾਈ ਲੱਦਾ ਕਹਿੰਦਾ, ਬਿਨ ਬੋਲਿਆ ਸਭ ਕੁਛ ਜਾਣ ਦਾ, ਤੁਸੀਂ ਤੇ ਜਾਣਦੇ ਹੋ ਸਾਰਾ ਕੁਛ, ਘੱਟ ਘੱਟ ਕੇ ਅੰਤਰ ਕੀ ਜਾਣਤੋ ਤੁਸੀਂ ਤਾਂ। ਤੁਮ ਅੰਤਰ ਜਾਮੀ ਸਭ ਜਾਣੋ, ਤੁਸੀਂ ਸਭ ਜਾਣਦੇ ਹੋ ਸਤਿਗੁਰੂ, ਛਪੀ ਬਾਤ ਦਾ ਜੱਗ ਨਹਿ ਕੋਏ। ਇਹ ਤੇ ਸਾਰਿਆਂ ਨੂੰ ਪਤਾ, ਕੋਈ ਲੁਕੀ ਗੱਲ ਥੋੜੋ ਹੈ, ਕੋਈ ਛਿਪੀ ਗੱਲ ਥੋੜੋ ਹੈ, ਇਹ ਕੋਈ ਗੁਪਤ ਗੱਲ ਨਹੀਂ ਰਹੀ। ਹੁਣ ਤੇ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ। ਭਾਈ ਲੱਦਾ ਹੱਥ ਜੋੜ ਕੇ ਕਹਿੰਦਾ, ਅੰਤਰ ਜਾਮੀ ਕਿਉਂ ਪੁੱਛਦੇ?
ਆਗਿਆ ਮਾਨ ਤਉ ਮੈਂ ਭਾਖੋ, ਹੁਤੇ ਆਵ ਕੇ ਬਚ ਕੀਆ ਸੋਏ।
ਔਰ ਕਹਿਣ ਲੱਗੇ, ਮੈਂ ਤਾਂ ਤੁਹਾਡਾ ਹੁਕਮ ਮੰਨ ਕੇ, ਤੁਹਾਡੀ ਆਗਿਆ ਮੰਨ ਕੇ ਆਇਆ, आपके बच के सोए तुहाडे बचन जेडे ने मैं पूरे कीते हन।
करहे अर्ज तिस गधे चढ़ावे मुख कारो ठान है पेख लोए।
और मेनू पता सी भी जेड़ा भी तुहाडे इन्हां दी सिफारिश करेगा, इन्हां दी कोई मदद करेगा, बेनती करेगा, तुसां दा हुक्म सी भी उहनूं गधे ते चढ़ावांगे, ओदा मुंह काला करांगे।
मुंड मुड़ाए सजाए दे अस जाते ए संगीन है होए।
इस करके इन्हां दा कोई सहायक ना बने, कोई इन्हां दी मदद ना करे, कोई इन्हां दी बाह ना पड़े, कोई सिफारिश ना करे। मैनू सतगुरु ए सारा कुछ पता लग गया सी, हुण जे पता लग गया सी फिर भी नहीं तुसी डरे, अगली गल यही हो सकती है। देखो जदों किसी चीज ते कोई रोक लगी होवे भाई आ नहीं करना, जेड़ा करेगा सजा लावांगे, ते बंदा कोई कर ले उन्हूं सब तो पहले आंदा तेनूं पता नहीं सी, तेरे नोटिस विच नहीं सी, जे सी ते फिर क्यों कीता, उदू अगली तां गल हुंदी है वी तूं फिर भी करे तेनूं सजा दवांगे। भाई साहब कहिंदे ने मैनूं पता सी तुहाडे हुक्मां दा वी तुसीं आ सजा देण लई कहे आ। हुण गुरु जी सपने भाई लद्दा कह रहा सतगुरु जिहड़ी सजा तुसां देणी सी उही कुछ कीता, मैं किहड़ा कोई अपनी मर्जी कीती है, चलो जिदां दी गल चल रही है।
मैं रावर के बचन कमाए पूर्व कार को भेख फिर आए।
कहिंदा सतगुरु जी मैं तां तुहाडे बचन मन्ने ने पातशाह, तुहाडे बचना नूं मैं तां उसे तरह करिया जिवें तुसीं कहा सी। फिर कहिंदा पूर्व कार को भेख फिर आए, यही हाल तुसीं करना सी मेरा, मुंह काला करना सी, गधे ते चढ़ाउणा सी, यही कुछ सीगा ते ओह कुछ मैं आप कर रहा हां। अपने आप नूं मैं सजा पहलां देती भी क्योंकि मैं गुरु दे वचनां दी परवाह नहीं कीती, जाने के गुरु ने रोकिया सी मैं ओह कुछ कर रहा, गुरु ने जिहड़ी गल्लों मना कीता सी मैं ओह कुछ कीता है, इस करके इह सजा दा हकदार हां मैं, भागीदार हां, ते मैं अपने आप नूं सजा आप ही दित्ती है, ते इस करके मैं तुहाडे कोल आया हां।
अर्ज करूं पहचान कृपा निद सुनो गुरु बख्शें दसो पाए।
हुण देखो एक होर गल है भी जे तू सजा दे ली है फिर साडे कोले की करना है, ओ कहिंदा अर्ज करूं पहचान कृपा निद, हे कृपा दे खजाने, कृपा दे दाते, रहमतां दे दाते बख्शंद सतगुरु, मैं आप जी दे पास एक बेनती करना और हाथ जोड़ के ओ की है सुनो गुरु बख्शंद सुभाए, गरीब नवाज कृपा करके ध्यान नाल सुनियो मेरी बेनती नू, मेरी अर्ज नू सुनियो और बख्शिश दे घर विच आयो, जिवें भाई लद्दा कहन लग्या जी।
सत्ता यार बलवंड दुख त्यात चित को गर्ब गयो बिनसाए।
हाथ जोड़ के भाई लद्दा कहिंदा सतगुरु आ जेड़े भाई बलवंड ने ते भाई लद्दा ने बहुत दुखी ने, होने बहुत बड़े परेशान ने, मैं बार बार अज कीती आर्थिक तौर ते औखे ने, समाजिक तौर ते कोई इन्हां दे नाल हुण बरता नहीं कर रहा, मानसिक तौर ते परेशानी दे विच ने, ते इस करके कहिंदे बहुत दुखी ने, चित को गर्भ गयो निकसाए, गरीब निवास इन्हां दे अंदर जिहड़ा हंकार आ गया सी ना, हंकार दे विच गल करदे सी, गर्भ सीगा ओ तां हुण चूर चूर हो गया, ओ ते गर्भ ते जांदा रहा, हुण हंकार हंकूर नहीं है इन्हां दे अंदर, जिहड़ा पहलां होमे दा कंडा सी और जिहड़ा हंकार दा कंडा सी, ईगो च गल कर रहे सन भी असीं आए हां वो आ साडे तों बिना कौण की कर लूगा, हुण सतगुरु ओ गल नहीं रही इन्हां दी, भाई लद्दा कह रहा जी।
भए रंग रोगी बहुआतुर होत दीन जिस किस पह जाए।
रंग दा अर्थ हुंदा कंगाल, राणा राव ना को रह रंग न तुंग फकीर, जिवें ओह बाणी च बहुत सारे शब्द ऐसे आंदे ने, रंग दा अर्थ है कंगाल, कहिंदे भए रंग कंगाल हो गए ने, आर्थिक पक्खों कंचूमर निकल गया इन्हां दा, जमा ही कोई पैसा इन्हां दे पास नहीं है, रोगी बहुआतर रोगी हो गए ने, क्योंकि जिदा फिट गए ने कोड़ चल पिया, गुरु साहब ने जो वचन किए सन, आतर होए परेशान बहुत ने, दीन जिसके पह जाए जिदे पह जाते ने, कोई मथे भी नहीं लाउंदा इन्हां नूं, इन्हां दी जिदा दी हालत है सतगुरु आप जानते हो, पर मैं इन्हां दी बेनती आप जी दे पास हाथ जोड़ के मिन्नत दे रूप दे विच कर रहा हां।
भूल शमापन करो गुरु जी निज पग पंकज लेहो मिलाए।
और ओ कहन लग्या कहिंदे भूल शमापन करो गुरु जी, सतगुरु इन्हां दी जिहड़ी भुल है ना ओ माफ कर दिया जी, क्षमा कर दिया जी, मनुख भुलण हारा है, मनुख तो भुलां हुंदियां ने, गलतियां हर मनुख दे कोलों भुल दे चांस बने रहिंदे ने, भावें कोई छोटा है वड्डा है पढ़िया अनपढ़िया जैसा भी है, गुरु साहिब ने बाणी च इसे करके आख्या सी भुलण अंदर सब को, अभुल गुरु करतार जा तां गुरु नहीं भुलदा जां करतार नहीं भुलदा। रब तो कोई गलती नहीं हुंदी, ना गुरु तो गलती हुंदी है, मनुख तो गलतियां दे चांस बने रहिंदे ने। इस करके आपां वेखदे आं बड़े बड़े लोग भावें ओह धार्मिक खेत्र दे ने, माफ करना, बड़े बड़े चाहे कोई जिन्ने दे मर्जी है, उन्हां तो भी गलतियां होईयां ने, होण दे चांस बने रहिंदे ने, तुसीं सारा जाणदे हो इशारा। ते बड़े बड़े राजनीतिक बंदियां तो लीडरां तो भी जिहड़े ने, बड़े बड़े आर्थिक जिहड़े तनाड़ बंदे ने उन्हां तो भी। इस करके भुलण अंदर सब को है, ना गुरु तो गलती हुंदी है, ना परमेश्वर तो। भाई लद्दा कहिंदा तुसीं खिमा करो, ये भुलण हार ने, भूल क्षमापन करो गुरु जी, निज पग पंकज इन्हां नूं अपने चरण कमलां नाल जोड़ लो। वो बचन आउंदे ने ना, असीं खते बहुत कमावंदे अंत ना पारा वार, हर किरपा करके बख्श लै हो, हों पापी बढ़ गुनाहगार। ये मनुख लई ने भी मनो गुनाहगार है, पापी है, बख्शेंद सतगुरु है, दाता है। चलो भाई लद्दे ने उन्हां दी हुण जिहड़ी सिद्धे रूप दे विच सिफारिश कीती है, वाहे नाम भाई बलवंड दा, भाई सत्ते दा लैके नाम, कहिंदा जी इन्हां तों होई है गलती ते तुसीं ओह बख्शेंद, इन्हां दी गलती नूं चितारो ना, बख्श दिओ जी।
श्री अर्जुन सब सभा सहत तब उपकारी बड़ लिखियो सो पाए।
हुण गुरु जेड़ा है, गुरु ने वेख्या इहदी भावना वेखी और इहदी बेनती वेखी, इह अंदरों भिज के कर रिहा ते जवान चों भी बड़े प्यार नाल कह रिहा। गुरु साहब दे आले दुआले सिख बैठे सन, संगत बैठी सीगी, कहिंदे ने तब उपकारी बड़ लिखियो सो पाए। गुरु ने देखिया भी लद्दे दा सुभाउ किड्डा पर उपकारी है, दूसरिया लई किवें आप मिहनत कर रहे हैं। कोई आउंदा किसे लई, कोई किसे लई एदां झुकदा, कोई किसे लई अपना मुंह काला करदा, कोई किसे लई गधे ते चढ़दा, एदां दी उदाहरण ते किते सुणियो नहीं है। गुरु अर्जन साहिब महाराज सच्चे पातशाह कहिंदे भी एडी पर उपकारी भावना, एडी दूसरिया की मदद, एडी सहायता, और सतगुरु साहब दया दे घर विच आए हन।
ये तो खेद क्यों प्राप्त हुआ, ये हमको तू कहत बनाए।
हुण गुरु साहब सच्चे पातशाह भाई लद्दे नूं मोड़ के कहंदे, एकदम माफ नहीं करिया गुरु साहब सच। देखो ये भी नहीं हैगा भी गुरु ने माफ करना ही नहीं है, मारदा नहीं है गुरु, गुरु बदला नहीं लैंदा, गुरु समझाउंदा है सियाणी मां वांग। जिवें बाबा जी ने बाणी च आख्या ना भी, औलाद जिन्नी मर्जी गलतियां कर लवे, तियां पुत जिन्नी मर्जी गलतियां कर लैन, वड्डी तो वड्डी गलती हो जाए, पर मां दा सुभाव है बख्श देती है। मां अपनी औलाद दियां किन्नियां ही गलतियां नूं गुनाहां नूं ढिड च छुपा के रखदी है, नहीं शेयर करदी किसे नाल, पर्दे ढकदी है। सुत अपराध करत है जेते, जाननी जीत न राखस तेते। मामा तां इह गल भी नहीं दसदियां कई बारी भी मैनू मेरे धीआं पुत्तरां ने किन्नी बार गालां कढ़ियां ने, ऐसा छुपा के रखदियां ने। भाव उन्हां दा एडा जिगरा, एडी बर्दाश्त करन दी शक्ति, एडा उन्हां दे अंदर जिहड़ा सीगा भाव, मां दी जिहड़ी है रहमदिली कह लो। हुण इत्थे जिहड़ा है गुरु, माफ करना, जे मां अपने पुत्तर नूं किते झिड़कदी है, मारदी है, कुछ कहिंदी उहनूं सवारन लई, कोई बदला नहीं लैंदी, गुरु भी मां जैसा। ताही ते आपां पढ़दे आ, तू मेरा पिता, तू है मेरा माता, तू मेरा बंधप, तू मेरा भ्राता, गुरदेव माता गुरदेव, गुरदेव माता गुरदेव पिता वाले शब्द आउंदे ने। सो कहण दा भाव गुरु ने कोई ये नहीं हैगा भी बदला ही लैणा उन्हां तों, उन्हां नूं जिहड़ा असीं समझाउणा है उन्हां नूं सही रस्ते ते लैके आउणा, उन्हां ने जो गलती उहदा अहसास कराउणा ते मुड़ के गलती ना करना, ऐसा दा जीवन बनाउणा। गुरु साहब ने इतिहास दे विच देखियो बड़ियां बड़ियां गलतियां करन वालियां, बड़ियां बज्जर गलतियां जिन्हां ने बज्जर गुनाह कीते, काबले माफी नहीं सी जेड़े, उन्हां नूं भी गुरु ने बख्शता। पर किते इतिहास विच ऐसा नहीं आउंदा भी गुरु ने किते बदला लिया होवे सिखां दा, भी तुसीं ते ऐं करदे सी मैं नहीं ऐं करना। आ तुसीं देखदे हो जिन्हां नूं आपां समर्पित सिमरन करदे हां 40 मुख ते, किड्डी बज्जर गलती सीगी, कैसे माहौल विच छड्ड के आए सन दसम पातशाह नूं, जदों आनंदपुर दे किले नूं घेरा है, लखां सिपाहियां दा घेरा, अंदरों सब कुछ जिहड़ा सी अनाज मुक गया, सिंघ भुखे ने, कैसे हालात सन संखेप दे विच, पर उदों बेदावा दे के आ गए भई असीं ते, गुरु ने समझाया भी जोर लाया, ना जाओ ए, ना जाओ, रुक जाओ थोड़ा जिहा, पर ना मन्ने, ना जिहड़ा गुरु दी गल दे उपर गौर कीता। अखीर गुरु कहिंदा जी जाणा ही है, फिर लिख के दे के जाओ। एडी बज्जर गलती कीती, लिख के दे के भी तुहाडे सिख नहीं, तू साडा गुरु नहीं है, रिश्ते ही तोड़ लिया, संबंध ही तोड़ लिया, ਤੇ ਆ ਗਏ। ਚਲੋ ਇਤਿਹਾਸ ਲੰਮਾ ਚੌੜਾ, ਫਿਰ ਚਲੋ ਇਹਨਾਂ ਨੂੰ ਜਿਵੇਂ ਘਰਾਂ ਚ ਗਏ, ਜਿਵੇਂ ਆਪਣੀ ਗਲਤੀ ਮਹਿਸੂਸ ਹੋਈ, ਫਿਰ ਖਿਦਰਾਣੇ ਦੀ ਢਾਬ ਤੇ ਸਤਿਗੁਰੂ ਇੰਨੇ ਨੂੰ ਆ ਗਏ। ਇੱਥੇ ਗਾਇਗਾ ਚ ਲੜਾਈ ਹੋਈ, ਫਿਰ ਇਹੀ ਬੇਦਾਵੀਏ ਗਏ ਉੱਥੇ। ਤੇ ਜਦੋਂ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਚਲੋ ਸੰਖੇਪ ਦੇ ਵਿੱਚ ਇਸ਼ਤਿਹਾਰ ਤੋਂ ਸੁਣਿਆ, ਆਏ ਤੇ ਪੁੱਛਿਆ ਮਹਾਂ ਸਿੰਘਾ ਕੀ ਚਾਹੀਦਾ। ਜ਼ਿੰਦਗੀ ਤੇ ਮੌਤ ਦੇ ਵਿਚਕਾਰ ਸਨ, ਜ਼ਖਮੀ ਸਨ, ਫੱਟੜ ਸਨ, ਲਹੂ ਲੁਹਾਨ ਸਨ, ਪਛਾਣੇ ਨਹੀਂ ਸੀ ਜਾਂਦੇ। ਗਰੀਬ ਨਵਾਜ ਨੇ ਆ ਕੇ ਪੁੱਛਿਆ ਮਹਾਂ ਸਿੰਘਾ ਕੀ ਚਾਹੁੰਦਾ। ਕਹਿੰਦਾ ਜੀ ਕੁਝ ਨਹੀਂ ਚਾਹੁੰਦਾ, ਬੇਦਾਵਾ ਪਾੜ ਦੇ। ਗੁਰੂ ਨੇ ਕਿਤੇ ਬਦਲਾ ਥੋੜੋ ਲਿਆ ਵੀ ਹੁਣ ਨਹੀਂ ਮੈਂ ਪਾੜਨਾ, ਏਦਾਂ ਹੀ ਨਰਕਾਂ ਨੂੰ ਭੇਜੂ ਤੈਨੂੰ, ਏਦਾਂ ਹੀ ਤੈਨੂੰ ਨਰਕਾਂ ਚ ਜਾਵੇਂਗਾ, ਤੂੰ ਤਾਂ ਉਦੋਂ ਨੀ ਮੇਰੀ ਗੱਲ ਮੰਨੀ। ਕਿਉਂਕਿ ਗਲਤੀਆਂ ਹੁੰਦੀਆਂ ਨੇ ਮਨੁੱਖ ਤੋਂ, ਗੁਰੂ ਬਖਸ਼ਿੰਦਾ। ਏਡੇ ਮਾਹੌਲ ਦੇ ਵਿੱਚੋਂ ਛੱਡ ਕੇ ਆਉਣਾ, ਬੇਦਾਵਾ ਦੇ ਕੇ ਆਉਣਾ, ਰਿਸ਼ਤਾ ਨਾਤਾ ਖਤਮ ਕਰ ਲਿਆ ਸੀ, ਪਰ ਬਖਸ਼ਿੰਦ ਸਤਿਗੁਰੂ ਨੇ ਫਿਰ ਵੀ ਬੇਦਾਵਾ ਪਾੜਿਆ, ਟੁੱਟੀ ਗੰਢੀ ਫਿਰ ਵੀ ਉਹਨਾਂ ਨੂੰ, ਜਿਹੜਾ ਸੀ ਕਿੱਡੇ ਵੱਡੇ ਮਾਣ ਬਖਸ਼ੇ। ਆਹ ਮੇਰਾ 10,000, ਆਹ ਮੇਰਾ 20,000, ਇਹ ਮੇਰਾ 30,000 ਮੁਕਤੀ ਉਹਨਾਂ ਨੂੰ ਜਿਹੜਾ ਸੀਗਾ, ਉਸ ਅਸਥਾਨ ਤੇ ਜਿੱਥੇ ਉਹਨਾਂ ਦਾ ਫਿਰ ਸੰਸਕਾਰ ਹੋਇਆ, ਉਸ ਅਸਥਾਨ ਨੂੰ ਮੁਕਤਸਰ ਦਾ ਨਾਮ ਦੇਤਾ। ਕਿੱਡਾ ਮਾਣਵਤਾ ਇਤਿਹਾਸ, ਮੈਂ ਤਾਂ ਬੇਨਤੀ ਕਰ ਰਿਹਾ ਸੀ ਇੱਥੇ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਨਹੀਂ ਹੈ ਵੀ ਕੋਈ ਬਦਲਾ ਹੀ ਲੈਣਾ ਉਹਨਾਂ ਤੋਂ, ਉਹਨਾਂ ਨੇ ਜੋ ਗਲਤੀ ਕੀਤੀ ਸੀ ਉਹਦਾ ਅਹਿਸਾਸ ਕਰਾਉਣਾ ਸੀ, ਹੋ ਗਿਆ ਉਹਨਾਂ ਨੂੰ। ਰੋਂਦੇ ਫਿਰਦੇ ਨੇ, ਪਿੱਟਦੇ ਫਿਰਦੇ ਨੇ, ਕੋਈ ਬਾਤ ਨਹੀਂ ਪੁੱਛਦਾ, ਕੱਖਾਂ ਤੋਂ ਹੌਲੇ ਹੋ ਗਏ ਨੇ। ਹੁਣ ਭਾਈ ਲੱਦਾ ਕਹਿੰਦਾ ਗੁਰੂ ਸਾਹਿਬ ਕਰ ਲਓ ਕਿਰਪਾ, ਇਹਨਾਂ ਨੂੰ ਫੜ ਲਾ ਲਓ ਆਪਣੇ ਚਰਨਾਂ ਨਾਲ, ਬਖਸ਼ ਦਿਆ ਜੇ। ਗੁਰੂ ਸਾਹਿਬ ਹੁਣ ਕੀ ਕਹਿੰਦੇ ਨੇ ਸੁਣਿਓ ਜੀ, ਕਹਿੰਦੇ ਨੇ ਇਤੋਂ ਖੇਦ ਕਿਉਂ ਪ੍ਰਾਪਤ ਹੋਵਾ ਜੋ ਹਮ ਕੋ ਤੂੰ ਕਹਿਤ ਬਣਾਏ। ਲੱਦਿਆ ਤੈਨੂੰ ਪਤਾ ਵੀ ਇਹਨਾਂ ਦੀ ਹਾਲਤ ਕਿਉਂ ਹੋਈ ਹੈ, ਇਹਨਾਂ ਦੀ ਇਹ ਹਾਲਤ ਜੇ ਹੋਈ ਹੈ, ਕੱਖੋਂ ਹੌਲੇ ਹੋ ਗਏ ਨੇ, ਬਿਲਕੁਲ ਤਰਸਦੇ ਪਾਤਰ ਬਣੇ ਪਏ ਨੇ, ਇਹਨਾਂ ਦੀ ਇਹ ਹਾਲਤ ਕਿਹਨੇ ਕੀਤੀ ਹੈ, ਕੋਈ ਇਹਦਾ ਦੋਸ਼ੀ ਹੋਰ ਥੋੜੋ ਹੈ। ਕਿਉਂਕਿ ਯਾਦ ਰੱਖਿਆ ਜੇ, ਜਿਹੜੇ ਦੁੱਖ ਨੇ ਉਹਨਾਂ ਦੁੱਖਾਂ ਦਾ ਕਾਰਨ ਸਾਡੇ ਆਪਣੇ ਕਰਮ ਨੇ। ਇਸ ਕਰਕੇ ਬਾਬਾ ਜੀ ਕਹਿੰਦੇ ਕਿਸੇ ਹੋਰ ਨੂੰ ਨਾ ਦੋਸ਼ੀ ਠਹਿਰਾਈ ਜਾਇਓ, ਕਿਸੇ ਹੋਰ ਦੇ ਉੱਪਰ ਨਾ ਐਵੇਂ ਜਿਹੜਾ ਸੀ ਸਾਰੀ ਜ਼ਿੰਮੇਵਾਰੀ ਸਿੱਟੀ ਜਾਇਓ ਵੀ ਉਹਨੇ ਕੀਤਾ। ਇਹ ਤੇ ਆਪਣ ਹੱਥੀ ਆਪਣਾ ਆਪੇ ਹੀ ਕਾਸ ਸਵਾਰੀ ਆ, ਤੇ ਨਾਲ ਦੀ ਨਾਲ ਆਪਣੇ ਹੱਥਾਂ ਦੇ ਨਾਲ ਆਪਣੇ ਪੈਰਾਂ ਚ ਕੁਹਾੜਾ ਮਾਰਨ ਦੀ ਗੱਲ ਵੀ ਆਈ ਹੈ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗੁਰੂ ਸਾਹਿਬ ਕਹਿੰਦੇ ਨੇ ਲੱਦਾ ਜੀ ਤੁਹਾਨੂੰ ਪਤਾ ਵੀ ਇਹਨਾਂ ਦਾ ਇਹ ਹਾਲ ਕਿਉਂ ਹੋਇਆ ਹੈ।
ਬਖਸ਼ ਦੇਤ ਤੋਬਾਕਨ ਤੇ ਹਮ ਬਿਨ ਹੰਕਾਰ ਪਏ ਲਖ ਪਾਏ।
ਔਰ ਇਹ ਸਮਝਣ ਵਾਲੀ ਗੱਲ ਹੈ, ਸਾਰੀ ਸੰਗਤ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਸਮਝਿਓ ਭਾਈ, ਹੁਣ ਤਾਂ ਮਿੰਨਤਾਂ ਤਰਲੇ ਕਰਦੇ ਨੇ, ਇਹ ਇੱਥੋਂ ਤੱਕ ਕਿਵੇਂ ਪਹੁੰਚੇ ਨੇ। ਹਾਂ ਗੁਰੂ ਸਾਹਿਬ ਕਹਿੰਦੇ ਲੱਦਾ ਜੀ ਜੇ ਤੁਸੀਂ ਇਹ ਕਹਿੰਦੇ ਹੋ ਨਾ, ਸਜ਼ਾ ਤੁਸੀਂ ਆਪਣੇ ਆਪ ਨੂੰ ਲਾ ਲਈ ਹੈ, ਮੂੰਹ ਆਪਣਾ ਕਾਲਾ ਕਰਕੇ ਗਧੇ ਤੇ ਬੈਠ ਕੇ ਉਦਾਂ ਹੀ ਆਏ ਹੋ, ਤੇ ਫਿਰ ਬਖਸ਼ ਦੇਣੇ ਆ, ਬਖਸ਼ ਦੇ ਤੋ ਬਾਕਨ ਤੇ ਹਮ, ਤੇਰੇ ਕਹਿਣ ਤੇ, ਤੇਰੀ ਸਿਫਾਰਸ਼ ਕਰਨ ਤੇ ਬਖਸ਼ ਤਾਂ ਦੇਣੇ ਆ ਬਿਨ ਹੰਕਾਰ ਭੈ ਲਖ ਪਾਏ। ਪਰ ਜੇ ਤੂੰ ਕਹਿਣਾ ਵੀ ਹੁਣੇ ਹੰਕਾਰ ਰਹਿਤ ਹੋ ਗਏ, ਕਿਉਂਕਿ ਗਵਾਹੀ ਤੇ ਉਹ ਦੇ ਰਿਹਾ ਨਾ, ਜ਼ਿੰਮੇਵਾਰੀ ਤਾਂ ਹੁਣ ਉਹਦੀ ਹੈ। ਜਿਹੜਾ ਬੰਦਾ ਕਿਸੇ ਦੀ ਸਿਫਾਰਸ਼ ਕਰਦਾ, ਉਹ ਕਹਿੰਦਾ ਜੀ ਮੇਰੀ ਜ਼ਿੰਮੇਵਾਰੀ ਹੈ, ਮੁੜ ਕੇ ਨੇ ਇਹਨੂੰ ਫਿਊਚਰ ਕੋਈ ਇਹੋ ਜਿਹੀ ਗੱਲ ਕੀਤੀ ਮੈਨੂੰ ਫੜ ਲਿਓ, ਮੈਂ ਜ਼ਿੰਮਾ ਲੈਣਾ ਹੈ। ਗੁਰੂ ਸਾਹਿਬ ਕਹਿੰਦੇ ਜੇ ਤੂੰ ਕਹਿਣਾ ਵੀ ਇਹ ਹੰਕਾਰ ਰਹਿਤ ਹੋ ਗਏ ਨੇ, ਇਹਨਾਂ ਦੇ ਅੰਦਰਲਾ ਹੰਕਾਰ ਹੋ ਗਿਆ ਖਤਮ, ਫਿਰ ਬਖਸ਼ ਦਿੰਦੇ।
ਵਿਦਿਆ ਮਦ ਤੇ ਮੂਰਖ ਅੰਧੇ ਉਚਿਤ ਸਜਾਏ ਦੋਹਣ ਕੋ ਦੀਨ।
ਸਤਿਗੁਰੂ ਨੇ ਸੱਚੇ ਪਾਤਸ਼ਾਹ ਨੇ ਸਮਝਾਇਆ, ਕਿਉਂਕਿ ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਹੜੇ ਊਂ ਤਾਂ ਕਹਿੰਦੇ ਹੋਣਗੇ, ਕਈ ਵਾਰੀ ਗੱਲਾਂ ਦੀ ਤਹਿ ਤੱਕ ਨਹੀਂ ਬੰਦਾ ਜਾਣਦਾ, ਉੱਪਰੋਂ ਉੱਪਰੋਂ ਪਤਾ ਹੁੰਦਾ ਗੱਲ ਵਿਗੜੀ ਕਿਵੇਂ ਹੈ, ਪਰ ਉਹਦੇ ਕਾਰਨ ਕੀ ਸੀ ਉਹ ਕਈਆਂ ਨੂੰ ਨਹੀਂ ਪਤਾ ਹੁੰਦਾ। ਇਹ ਤੇ ਪਤਾ ਵੀ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਇਹਨਾਂ ਨੂੰ ਵੀ ਇਹ ਫਿੱਟ ਗਏ, ਰੋਗੀ ਹੋ ਗਏ ਨੇ, ਕੰਗਾਲ ਹੋ ਗਏ ਨੇ, ਦੁਖੀ ਨੇ, ਹੁਣ ਵਿਚਾਰੇ ਮਾਫੀਆਂ ਮੰਗਦੇ ਫਿਰਦੇ ਨੇ, ਇਹਨਾਂ ਕੁ ਤਾਂ ਸਾਰਿਆਂ ਨੂੰ ਪਤਾ ਹੈ, ਪਰ ਇਹ ਫਿੱਟੇ ਕਿਉਂ ਸੀ ਇਹ ਬਹੁਤਿਆਂ ਨੂੰ ਹਾਲੇ ਨਹੀਂ ਪਤਾ ਹੋਣਾ ਵੀ ਇਹਨਾਂ ਨੇ ਕੀ ਇਹੋ ਜਿਹੀ ਬਜਰ ਗਲਤੀ ਕੀਤੀ ਸੀ। ਕਈ ਕਹਿੰਦੇ ਹੋਣਗੇ ਵੀ ਇੰਨੀ ਗੱਲ ਸੀ ਇਹ ਪੈਸਿਆਂ ਦਾ ਰੌਲਾ ਸੀ, ਪੈਸੇ ਇਹ ਕਹਿੰਦੇ ਸੀ ਪੈਸੇ ਵੱਧ ਲੈਣੇ ਨੇ, ਗੁਰੂ ਸਾਹਿਬ ਨੇ ਦਿੱਤੇ ਨਹੀਂ, ਉਸ ਤਰ੍ਹਾਂ ਦੀ ਗੱਲ ਕਈ ਸੋਚਦੇ ਹੋਣਗੇ। ਗੁਰੂ ਸਾਹਿਬ ਨੇ ਗੱਲ ਐਕਸਪਲੇਨ ਕੀਤੀ ਹੈ ਤਾਂ ਕਿ ਕਿਸੇ ਦੇ ਮਨ 'ਚ ਕੋਈ ਡਾਊਟ ਨਾ ਰਹਿ ਜਾਏ, ਕਿਸੇ ਦੇ ਮਨ 'ਚ ਕੋਈ ਸ਼ੰਕਾ ਨਾ ਰਹਿ ਜਾਏ। ਕੋਈ ਐਵੇਂ ਆਪ ਨੂੰ ਜਿੰਨੇ ਮੂੰਹ ਹੁੰਦੇ ਨੇ ਉਨੀਆਂ ਕਈ ਵਾਰੀ ਗੱਲਾਂ ਬਣ ਜਾਂਦੀਆਂ ਨੇ, ਗੱਲ ਕੋਈ ਹੋਰ ਹੁੰਦੀ ਹੈ ਬੰਦਾ ਹੋਰ ਹੀ ਕੁਝ ਬਣਾਈ ਫਿਰੀ ਜਾਂਦਾ, ਨਹੀਂ ਨਹੀਂ ਵੀ ਤਾਂ ਇਹ ਗੱਲ ਹੈ, ਇਹ ਤੇ ਆਏ ਹੈ, ਇਹ ਗੱਲ ਸੰਗਤ ਦੇ ਸਾਹਮਣੇ ਆਉਣੀ ਵੀ ਚਾਹੀਦੀ ਹੈ। ਜਦੋਂ ਵੀ ਕੋਈ ਵੱਡੀ ਗਲਤੀ ਹੁੰਦੀ ਹੈ, ਕੋਈ ਰੌਲਾ ਬਣਦਾ, ਇਸ਼ੂ ਬਣਦਾ, ਜੇ ਉਹ ਸੰਗਤ ਦੇ ਸਾਹਮਣੇ ਸਹੀ ਨਾ ਦੱਸਿਆ ਜਾਏ ਨਾ, ਫਿਰ ਜਿਹੜਾ ਸੰਗਤ ਜਿਹੜੀ ਨੂੰ ਪਤਾ ਹੀ ਲੱਗਦਾ, ਫਿਰ ਉਹ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ, ਇਹ ਕਿਵੇਂ ਹੋਇਆ ਜੀ, ਇਹ ਕਿਹਨੇ ਕਰਾਇਆ ਜੀ, ਉਹਨੇ ਕਰਾਇਆ ਜੀ, ਇਹ ਆਇਆ ਹੋਇਆ ਜੀ, ਹੁੰਦਾ ਕੁਝ ਹੋਰ ਹੀ ਹੈ। ਚਲੋ ਜਾਣੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਭਰੀ ਸੰਗਤ ਦੇ ਵਿੱਚ ਲੱਦੇ ਨੂੰ ਸੰਬੋਧਨ ਹੁੰਦੇ ਆ ਔਰ ਉਹਦੇ ਪਰਥਾਏ ਸਾਰਿਆਂ ਨੂੰ ਸਮਝਾਇਆ, ਕਹਿੰਦੇ ਇਹਨਾਂ ਦੀ ਹਾਲਤ ਹੋਈ ਹੈ ਤਾਂ ਵਿਦਿਆ ਮਦ ਤੇ ਮੂਰਖ ਅੰਧੇ, ਵਿਦਿਆ ਦਾ ਇਹਨਾਂ ਨੂੰ ਨਸ਼ਾ ਹੋ ਗਿਆ ਸੀ, ਹੰਕਾਰ, ਵਿਦਿਆ ਦਾ ਇਹਨਾਂ ਨੂੰ ਬਹੁਤ ਮਾਣ ਹੋ ਗਿਆ ਸੀ। ਵੈਸੇ ਬਾਬਾ ਜੀ ਨੇ ਬਾਣੀ ਚ ਆਖਿਆ ਵਿਦਿਆ ਤੇ ਬਹੁਤ ਚੰਗੀ ਗੱਲ ਹੈ, ਵਿਦਿਆ ਤੇ ਪੜ੍ਹਨੀ ਚਾਹੀਦੀ ਹੈ, ਮਨੁੱਖ ਨੂੰ ਗਿਆਨ ਤੇ ਹੋਣਾ ਚਾਹੀਦਾ, ਜੇ ਵਿਦਿਆ ਪੜ੍ਹ ਕੇ ਬੰਦਾ ਪਰਉਪਕਾਰੀ ਹੁੰਦਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਵਿਦਿਆ ਪੜ੍ਹ ਕੇ ਹੰਕਾਰੀ ਹੋ ਜਾਏ, ਲੋਭੀ ਲਾਲਚੀ ਹੋ ਜਾਏ, ਫਿਰ ਲਾਣਤਾਂ ਵੀ ਪਾਈਆਂ ਨੇ ਅਸੀਂ ਵਿਦਿਆ ਨੂੰ। ਬਾਬਾ ਜੀ ਨੇ ਬਾਣੀ ਦੇ ਵਿੱਚ ਆਖਿਆ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ ਹੈ ਇਤਿਆਦਿਕ, ਬਹੁਤ ਸਾਰੇ ਬਚਨ ਐਸੇ ਆਉਂਦੇ ਨੇ ਜਿਨ੍ਹਾਂ ਨੇ ਇਕੱਲਾ ਪੜ੍ਹ ਪੜ੍ਹ ਕੇ ਵਿਚਾਰਿਆ ਨਹੀਂ ਹੈ, ਉਹਨਾਂ ਲਈ ਸ਼ਬਦ ਨੇ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ ਇਤਿਆਦਿਕ। ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਆਪਣੀ ਵਿਦਿਆ ਦਾ ਭਾਵ ਰਾਗ ਵਿਦਿਆ ਦਾ, ਸੰਗੀਤ ਵਿਦਿਆ ਦਾ ਮਾਣ ਹੋ ਗਿਆ ਸੀ ਤੇ ਉਸ ਕਰਕੇ ਇਹਨਾਂ ਨੂੰ ਸਜ਼ਾ ਮਿਲੀ ਹੈ। ਭਾਈ ਲੱਦਾ ਚੁੱਪ ਹੈ, ਸਾਰੇ ਛਨਾਟਾ ਸਾਇਆ ਹੋਇਆ, ਪੰਚਮ ਪਾਤਸ਼ਾਹ ਜੀ ਕਹਿ ਰਹੇ ਹਨ
ਕਰੇ ਨਿਕਾਸਨ ਗਰਭ ਹਰਨ ਕੋ ਅਬ ਤੈ ਤਿਨ ਕੀ ਰਸ਼ਿਆ ਕੀਨ।
ਸਤਿਗੁਰੂ ਕਹਿੰਦੇ ਜੇ ਅਸੀਂ ਇਹਨਾਂ ਨੂੰ ਇਹ ਮਤਲਬ ਇਹਨਾਂ ਦੇ ਅੰਦਰ ਹੰਕਾਰ ਆ ਗਿਆ, ਜੇ ਅਸੀਂ ਇਹ ਵਚਨ ਕੀਤੇ ਨੇ ਵੀ ਕਿਸੇ ਨੇ ਇਹਨਾਂ ਨਾਲ ਕੋਈ ਸਾਂਝ ਨਹੀਂ ਰੱਖਣੀ, ਉਹ ਇਸ ਕਰਕੇ ਕਿਹਾ ਹੈ ਕਰੇ ਨਿਕਾਸਨ ਗਰਭ ਹਰਨ ਕੋ। ਆ ਦੇਖੋ ਕਹਿੰਦੇ ਇਹਨਾਂ ਦੇ ਅੰਦਰਲਾ ਹੰਕਾਰ ਕੱਢਣ ਲਈ ਅਸੀਂ ਕਿਹਾ ਹੈ। ਊਂ ਗੁਰੂ ਨਹੀਂ ਕਹਿੰਦਾ ਵੀ ਕਿਸੇ ਨਾਲ ਮਿਲ ਵਰਤ, ਸਤਿਗੁਰੂ ਤੇ ਕਹਿੰਦੇ ਸਾਰਿਆਂ ਨਾਲ ਮਿਲੋ ਭਾਈ, ਜਦੋਂ ਤੱਕ ਆਪਾਂ ਦੁਨੀਆਂ ਚ ਰਹਿਣਾ, ਜਦ ਤੱਕ ਦੁਨੀਆਂ ਰਹੀ ਹੈ, ਨਾਨਕ ਚੁਣੀਆਂ ਕਿਸ ਕਹੀ ਹੈ, ਸਮਾਜਿਕ ਜੀਵ ਅਸੀਂ ਸਮਾਜ ਦੇ ਵਿੱਚ ਵਰਤਾਵ ਤੇ ਰੱਖਣਾ ਹੀ ਪੈਣਾ, ਰਹਿ ਨਹੀਂ ਸਕਦਾ ਮਨੁੱਖ। ਇਸ ਕਰਕੇ ਜਿਹੜਾ ਹੈ ਅਸੀਂ ਤੇ ਤਾਂ ਕਿਹਾ ਸੀ ਇਹਨਾਂ ਦੇ ਅੰਦਰ ਹੋ ਗਿਆ ਸੀ ਹੰਕਾਰ, ਤੇ ਉਹ ਹੰਕਾਰ ਨੂੰ ਕੱਢਣ ਲਈ ਕਰੇ ਨਿਕਾਸਨ ਗਰਭ ਹਰਨ ਕੋ ਅਸੀਂ ਇਹਨਾਂ ਲਈ ਇਹ ਬਚਨ ਕੀਤੇ ਸਨ। ਹੁਣ ਕਹਿੰਦੇ ਨੇ ਇਹਨਾਂ ਨੂੰ ਹੋ ਗਿਆ ਅਹਿਸਾਸ, ਹੁਣ ਰੋਂਦੇ ਨੇ, ਪਿੜਦੇ ਨੇ, ਦਹਾਈਆਂ ਦਿੰਦੇ ਨੇ, ਪਛਤਾਵਾ ਕਰਦੇ ਨੇ, ਤੂੰ ਤੇ ਤੂੰ ਇਹਨਾਂ ਦੀ ਮਦਦ ਕਰਨ ਲਈ ਆਇਆ, ਸਿਫਾਰਸ਼ ਲੈ ਕੇ ਆਇਆ ਹੈ।
ਲਿਹੋ ਬੁਲਾਏ ਉਬਾਰੋ ਦੁੱਖ ਤੇ ਜੋ ਹੰਕਾਰ ਪਇਓ ਉਰਹੀਨ।
ਚਲੋ ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ ਨੇ, ਦਇਆ ਦੇ ਘਰ ਵਿੱਚ ਆਏ ਨੇ। ਇੱਕ ਹੋਰ ਹੈ, ਸਤਿਗੁਰੂ ਦੀ ਸ਼ਰਨ ਵਿੱਚ ਕੋਈ ਆ ਜਾਏ ਨਾ, ਨਿਰਾਸ਼ ਨਹੀਂ ਕਰਦਾ ਗੁਰੂ, ਨਿਰਾਸ਼ ਨਹੀਂ ਮੋੜਦਾ, ਬਸ ਆਉਣ ਦਾ ਤਰੀਕਾ ਹੋਣਾ ਚਾਹੀਦਾ। ਜੇ ਤੇ ਬੰਦਾ ਈਗੋ ਨਾਲ ਆਉਂਦਾ ਵੀ ਮੈਂ ਤੇ ਕੰਮ ਕਰਾਈ ਲਿਆਉਣਾ ਗੁਰੂ ਤੋਂ, ਹੰਕਾਰ ਨਾਲ ਆਉਂਦਾ, ਫਿਰ ਨਹੀਂ। ਇੱਥੇ ਤੇ ਬਾਬਾ ਜੀ ਨੇ ਬਾਣੀ ਚ ਆਖਿਆ ਵੀ ਸ਼ਰਨ ਪਰੇ ਕੀ ਰਾਖਤਾ ਨਾ ਹੀ ਸਹਸਾਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਡਾਊਟ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ। ਜਿਹੜਾ ਸ਼ਰਨ ਵਿੱਚ ਆ ਗਿਆ ਉਹਦੀ ਲਾਜ ਰੱਖਦਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਜਿਹੜਾ ਏਦਾਂ ਆਉਂਦਾ। ਪਰ ਆਵੇ ਇੱਦਾਂ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ। ਲੋਗਨ ਕੀ ਚਤੁਰਾਈ ਉਪਮਾ ਤੇ ਵੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਇੱਕ ਤਰੀਕਾ ਹੈ ਸ਼ਰਨ ਵਿੱਚ ਆਉਣ ਦਾ। ਸੋ ਭਾਈ ਲੱਦਾ ਆਇਆ, ਗੁਰੂ ਸਾਹਿਬ ਕਹਿੰਦੇ ਲੱਦਿਆ ਜੇ ਇਹਨਾਂ ਨੂੰ ਹੋ ਗਿਆ ਆਪਣੀ ਗਲਤੀ ਦਾ ਅਹਿਸਾਸ, ਪਛਤਾਵਾ, ਰੋਂਦੇ ਨੇ, ਤੇ ਤੂੰ ਇਹ ਗੱਲ ਮੰਨਦਾ ਤੇ ਤੂੰ ਇਹਨਾਂ ਨੂੰ ਲੈ ਆਇਆ, ਤੇ ਜਾ ਫਿਰ ਬੁਲਾ ਉਹਨਾਂ ਨੂੰ ਸੱਤੇ ਤੇ ਬਲਵੰਡ ਨੂੰ। ਗੁਰੂ ਸਾਹਿਬ ਨੇ ਰਹਿਮਤ ਦੇ ਘਰ ਵਿੱਚ ਆ ਕੇ ਬਚਨ ਕੀਤੇ ਜੀ।
ਲੋਹ ਪਾਏ ਕਰ ਤਪਤ ਅਗਨ ਕੀ ਮ੍ਰਿਤਤਾ ਗਹੇ ਸੋ ਲਖ ਹੋ ਪਰਬੀਨ।
ਆ ਦੇਖੋ ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ ਬੜੇ ਕਮਾਲ ਦੀ। ਕਹਿੰਦੇ ਲੋਹਾ ਜਿਹੜਾ ਬੜਾ ਕਠੋਰ ਹੁੰਦਾ, ਲੋਹੇ ਨੂੰ ਮੋੜਿਆ ਕਿਤੇ ਸੌਖਾ ਥੋੜਾ ਹੋ ਜਾਂਦਾ, ਲੋੜਾ ਤੇ ਲੋਹਾ ਇੰਨਾ ਸਖਤ ਹੈ ਜੇ ਉਹਦੇ ਤੁਸੀਂ ਕੋਈ ਜ਼ੋਰ ਦੀ ਹਥੌੜਾ ਵੀ ਮਾਰੋ ਲੋਹਾ ਟੁੱਟ ਸਕਦਾ, ਸਿੱਧੀ ਮੁੱਚਦਾ ਨਹੀਂ, ਵੈਸੇ ਟੁੱਟਦਾ ਵੀ ਨਹੀਂ ਹੈ, ਮੁੱਚਦਾ ਵੀ ਨਹੀਂ, ਸਖਤ ਹੈ। ਪਰ ਲੋਹੇ ਨੂੰ ਜੇ ਮੋੜਨਾ ਹੋਵੇ ਉਹਨੂੰ ਗਰਮ ਕਰਨਾ ਪੈਂਦਾ। ਕਹਿੰਦੇ ਨੇ ਲੋਹੋ ਪਾਏ ਕਰ ਤਪਤ ਅਗਨ ਕੀ, ਲੋਹਾ ਅੱਗ ਦੀ ਤਪਸ਼ ਨੂੰ ਪਾ ਕੇ ਨਰਮ ਹੋ ਜਾਂਦਾ, ਮ੍ਰਿਤਾ ਗਹਿ ਸੋ ਲਖ ਹੋ ਪ੍ਰਵੀਨ। ਕਹਿੰਦਾ ਭਾਵ ਉਂਝ ਨਹੀਂ ਮੁੜਦਾ। ਗੁਰੂ ਸਾਹਿਬ ਜਿਹੜੇ ਬਚਨ ਭਾਈ ਲੱਦੇ ਨੂੰ ਔਰ ਸੱਤੇ ਤੇ ਬਲਵੰਡ ਦੇ ਬਾਰੇ ਕਹਿਣ ਲੱਗੇ ਜੀ।
ਤਬ ਲੱਦੇ ਹਰ ਖਤ ਨਰ ਭੇਜਿਓ ਸ੍ਰੀ ਸਤਿਗੁਰ ਟਿਗ ਲਏ ਬੁਲਾਏ।
ਭਾਵ ਹੁਣ ਜਿਹੜਾ ਸੀ ਇਹਨਾਂ ਨੂੰ ਲੱਗਿਆ ਸੇਕ ਤੇ ਹੁਣ ਨਰਮ ਹੋਏ ਨੇ, ਇਹ ਪਹਿਲਾਂ ਕੜੇ ਕਠੋਰ ਸੀਗੇ, ਬੜੇ ਕਠੋਰਤਾ ਭਰੇ ਸ਼ਬਦ ਕਹਿੰਦੇ ਸੀ। ਜੋ ਕੁਝ ਕਿਹਾ ਸੀ ਉਹ ਤੁਹਾਨੂੰ ਯਾਦ ਹੋਣਾ। ਕਹਿੰਦੇ ਨੇ ਗੁਰੂ ਸਾਹਿਬ ਨੇ ਆਖਿਆ, ਲੱਦੇ ਨੇ ਆਖਿਆ ਸ਼ੁਕਰ ਹੈ ਸਤਿਗੁਰੂ, ਤੁਸਾਂ ਨੇ ਆਪਣੇ ਤੁਹਾਡਾ ਸੁਭਾਅ ਹੈ ਤੁਹਾਡਾ ਬਿਰਧ ਹੈ, ਤੁਸੀਂ ਸ਼ਰਨ ਪਿਆਂ ਦੀ ਲਾਜ ਰੱਖਦੇ ਹੋ। ਮੈਂ ਜੇ ਉਹਨਾਂ ਦੀ ਫਰਿਆਦ ਲੈ ਕੇ ਆਇਆ ਤੇ ਤੁਸਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਹੈ। ਗਰੀਬ ਨਵਾਜ ਨੇ ਜਦੋਂ ਆਖਿਆ, ਕਹਿੰਦੇ ਭਾਈ ਲੱਦੇ ਨੇ ਖੁਸ਼ ਹੋ ਕੇ ਇੱਕਦਮ ਆਦਮੀ ਨੂੰ ਭੇਜਿਆ, ਇੱਕ ਨੂੰ ਵੀ ਜਾ ਸੱਤਾ ਤੇ ਮਲਵੰਡ ਜਿਹੜੇ ਉੱਥੇ ਬੈਠੇ ਨੇ ਨਾ, ਉਹ ਥੋੜਾ ਜਿਹਾ ਬਿਨਾਂ ਪਰਮਿਸ਼ਨ ਤੋਂ ਤੇ ਆ ਨਹੀਂ ਸਕਦੇ ਸੀ, ਜਾਂ ਫਟਾਫਟ ਬੁਲਾਓ। ਆਏ ਨਾਲੇ ਹੀ ਨੇ, ਪਰ ਗੁਰੂ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਨਹੀਂ ਸੀ ਹਾਲੇ ਆਏ। ਜਿਵੇਂ ਇੱਥੇ ਜ਼ਿਕਰ ਆਇਆ, ਕਹਿੰਦੇ ਨੇ ਇੱਕਦਮ ਆਦਮੀ ਭੇਜਿਆ, ਐਟ ਏ ਟਾਈਮ ਬੁਲਾਓ ਦੇ।
ਗੁਰੇ ਅੰਚਰ ਘਰ ਜੋਰ ਦੀਨ ਕਹਿ, ਸ਼ਰਣ ਸ਼ਰਣ ਰੱਖੋ ਸੁਖਦਾਏ।
ਜਦੋਂ ਉਹਨਾਂ ਨੂੰ ਜਾ ਕੇ ਦੱਸਿਆ ਵੀ ਤੁਹਾਨੂੰ ਗੁਰੂ ਨੇ ਬੁਲਾ ਲਿਆ, ਬੁਲਾਉਣ ਦਾ ਸਿੱਧਾ ਸਿੱਧਾ ਮਤਲਬ ਹੈ ਵੀ ਬਖਸ਼ ਦੇਣਾ ਬਸ, ਨਹੀਂ ਤੇ ਕਹਿ ਦਿੰਦੇ ਵੀ ਮੱਥੇ ਨਾ ਲੱਗਿਓ, ਜਾਣ ਦਿਓ, ਉਹਨੂੰ ਪਿਛਾਂ ਮੋੜ ਦਿਓ, ਅਸੀਂ ਨੀ ਉਹਨਾਂ ਨੂੰ ਹੁਣ ਮਾਫ਼ ਕਰਨਾ। ਜਦੋਂ ਦੱਸਿਆ, ਕਹਿੰਦੇ ਨੇ ਗੁਰ ਅੰਚਰ ਕਰ ਜੋਰ ਹੱਥ ਜੋੜ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਗਏ ਆ ਕੇ, ਸ਼ਰਨ ਸ਼ਰਨ ਰੱਖੋ ਸੁਖਦਾਏ। ਬਸ ਇੱਕੋ ਹੀ ਗੱਲ ਕਹਿੰਦੇ ਨੇ, ਰੱਖ ਲਓ ਸ਼ਰਨ ਵਿੱਚ, ਰੱਖ ਲਓ ਸ਼ਰਨ ਵਿੱਚ, ਦਇਆ ਕਰੋ, ਧੱਕੇ ਨਾ ਮਾਰਿਓ, ਬਖਸ਼ ਦਿਓ ਜੀ।
ਪਰੇ ਅਗਾਰੀ ਗਹਿ ਪਗ ਪੰਕਜ, ਦ੍ਰਿਗ ਤੇ ਨਿਕਰਤ ਜਲ ਕਹਿ ਗਿਆ ਏ।
ਸਤਿਗੁਰੂ ਦੇ ਚਰਨਾਂ ਤੇ ਡਿੱਗ ਪਏ ਨੇ ਆ ਕੇ, ਪੈਰ ਫੜ ਲੈ ਨੇ ਦਾਤੇ ਦੇ, ਦ੍ਰਿਗ ਤੇ ਨਿਕਸਤ ਜਲ ਕੇ ਗਿਆ ਏ। ਨਾਲ ਤਾਂ ਗਲਾ ਭਰਿਆ ਹੋਇਆ ਗੱਚ, ਜਦੋਂ ਗੱਚ ਭਰਿਆ ਹੋਵੇ ਨਾ, ਗਲਾ ਭਰਿਆ, ਬੰਦੇ ਤੋਂ ਸ਼ਬਦ ਨਹੀਂ ਬੋਲੇ ਜਾਂਦੇ। ਔਰ ਏਡਾ ਜਿਹੜਾ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ, ਅੱਖਾਂ ਵਿੱਚੋਂ ਜਲ ਵਹਿ ਰਿਹਾ ਹੈ ਪਛਤਾਵੇ ਦਾ। ਮੈਂ ਅਰਜ ਕੀਤੀ ਸੀ ਵੀ ਪਛਤਾਵੇ ਦਾ ਹੰਝੂ ਤੁਹਾਡੇ ਪਾਪਾਂ ਨੂੰ, ਕੁਕਰਮਾਂ ਨੂੰ ਧੋ ਦਿੰਦਾ, ਪਰ ਹੋਵੇ ਪਛਤਾਵੇ ਦਾ ਅਹਿਸਾਸ ਦਾ ਹੋਵੇ। ਹੁਣ ਇਹਨਾਂ ਦੀਆਂ ਅੱਖਾਂ ਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਹੈ, ਕੋਈ ਐਵੇਂ ਦਿਖਾਵੇ ਦੇ ਹੰਝੂ ਨਹੀਂ ਹੈਗੇ, ਮਗਰਮੱਛ ਦੇ ਹੰਝੂ ਨਹੀਂ। ਹੁਣ ਇਹਨਾਂ ਦੀਆਂ ਅੱਖਾਂ ਚੋਂ ਸੱਚਮੁੱਚ ਪਛਤਾਵੇ ਦੇ ਹੰਝੂ ਨੇ, ਅੱਖਾਂ ਚੋਂ ਹੰਝੂ ਗਿਰ ਰਹੇ ਨੇ, ਕਗੇ ਆਏ ਹੋਏ ਨੇ, ਸਤਿਗੁਰਾਂ ਦੇ ਚਰਨ ਫੜੇ ਹਨ।
ਸ਼ਿਮੋ ਸ਼ਿਮੋ ਪ੍ਰਭ ਹਮ ਆਪ ਅਬ ਕਰੀ ਉਚਿਤ ਇਹ ਦਈ ਸਜਾਏ।
ਸ਼ਿਮੋ ਸ਼ਿਮੋ ਦਾ ਮਤਲਬ ਹੈ ਸ਼ਿਮਾ ਕਰੋ, ਖਿਮਾ ਕਰੋ, ਪ੍ਰਭੂ ਜੀ ਸਾਨੂੰ ਮਾਫ ਕਰੋ, ਤੁਸੀਂ ਉਚਿਤ ਕੀਤਾ ਹੈ। ਦੇਖੋ ਹੁਣ ਆਪਣੇ ਆਪ ਨੂੰ ਕਹਿੰਦੇ ਸੀ ਰੋਂਗ ਸੀ, ਅਸੀਂ ਗਲਤ ਸੀਗੇ, ਤੁਸੀਂ ਠੀਕ ਕੀਤਾ, ਅਸੀਂ ਸਜ਼ਾ ਦੇ ਹੱਕਦਾਰ ਸਾਂ, ਅਸੀਂ ਸਜ਼ਾ ਦੇ ਮਤਲਬ ਸਾਨੂੰ ਸਜ਼ਾ ਮਿਲਣੀ ਚਾਹੀਦੀ ਸੀ। ਹੁਣ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਗਲਤ ਸਜ਼ਾ ਦਿੱਤੀ ਸੀ, ਜਿਵੇਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਦਰਬਾਰ ਚ ਖੜ ਕੇ ਕਹਿ ਰਹੇ ਹਨ।
ਸ਼੍ਰੀ ਅਰਜਨ ਤਬ ਕਹਿਓ ਤੈਨੂੰ ਕਹੋ, ਸਿੱਖ ਲੱਦੇ ਕੋ ਪਾਇਓ ਪੁਕਾਰ।
ਗਰੀਬ ਨਵਾਜ ਕਹਿਣ ਲੱਗੇ ਨੇ ਸੱਤੇ ਦੇ ਬਲਵੰਡ ਨੂੰ, ਕਹਿੰਦੇ ਭਾਈ ਇਹ ਤੇ ਤੁਹਾਡੇ ਲੱਦੇ ਦਾ ਤੁਸੀਂ ਸ਼ੁਕਰ ਕਰੋ, ਲੱਦੇ ਨੇ ਤੁਹਾਡੇ ਤੇ ਪਰਉਪਕਾਰ ਕੀਤਾ ਹੈ।
ਇਸਕੇ ਕਹੇ ਬਖਸ਼ ਤੁਮ ਦੀਨੇ, ਬਹੁਰ ਬੇਕਾਰ ਨਾ ਕਰੋ ਹੰਕਾਰ।
ਸਤਿਗੁਰੂ ਕਹਿੰਦੇ ਇਸ ਸਿੱਖ ਦੇ ਕਹਿ ਤੇ ਤੁਹਾਨੂੰ ਬਖਸ਼ਿਆ ਜਾ ਰਿਹਾ ਹੈ, ਇਸ ਸਿੱਖ ਨੇ ਆਪਣਾ ਸਰੂਪ ਦੇਖੋ ਤੁਹਾਡੀ ਖਾਤਰ ਕੀ ਬਣਾਇਆ, ਕਾਲਾ ਮੂੰਹ ਕਰ ਲਿਆ ਤੁਹਾਡੀ ਖਾਤਰ, ਗਧੇ ਤੇ ਚੜ ਗਿਆ ਤੁਹਾਡੀ ਖਾਤਰ, ਢੋਲ ਵਜਵਾ ਕੇ ਲੋਕਾਂ ਦੀ ਪਰਵਾਹ ਨਹੀਂ ਕੀਤੀ, ਆਪਣੀ ਇੱਜ਼ਤ ਦੀ ਵੀ ਪਰਵਾਹ ਨਹੀਂ ਕੀਤੀ, ਕਿੱਦਾਂ ਦਾ ਇਹਨੇ ਸਾਰਾ ਕੁਝ ਕੀਤਾ ਤੁਹਾਡੀ ਖਾਤਰ, ਇਹਦੀ ਅਸੀਂ ਇਹ ਦਸ਼ਾ ਦੇਖ ਕੇ, ਇਹਦੀ ਅੰਦਰਲੀ ਭਾਵਨਾ ਦੇਖ ਕੇ, ਇਹਦਾ ਪਰਉਪਕਾਰ ਦੇਖ ਕੇ ਇਹ ਤੁਹਾਨੂੰ ਬਖਸ਼ਿਆ। ਕਹਿੰਦੇ ਇਹਦੇ ਕਹੇ ਤੇ ਬਖਸ਼ਿਆ, ਨਾਲ ਦੀ ਨਾਲ ਸਤਿਗੁਰੂ ਨੇ ਇੱਕ ਹੋਰ ਗੱਲ ਆਖੀ ਹੈ, ਕਹਿੰਦੇ ਹੁਣ ਬਖਸ਼ ਤਾਂ ਦਿੱਤਾ, ਬਹੁਰ ਬੇਕਾਰ ਨਾ ਕਰੋ ਹੰਕਾਰ, ਯਾਦ ਰੱਖਿਆ ਜੇ ਮੁੜ ਕੇ ਏਦਾਂ ਹੰਕਾਰ ਨਹੀਂ ਕਰਨਾ। ਇਹ ਵੀ ਨਾਲ ਦੀ ਨਾਲ ਹੁੰਦਾ, ਜਦੋਂ ਸਜ਼ਾ ਦਿੱਤੀ ਜਾਂਦੀ ਹੈ ਨਾਲ ਦੀ ਨਾਲੇ ਕਿਹਾ ਜਾਂਦਾ ਵੀ ਮੁੜ ਕੇ ਇਹੋ ਜਿਹੀ ਗਲਤੀ ਨਾ ਹੋਵੇ, ਇਹ ਨਹੀਂ ਹੁੰਦਾ ਵੀ ਹੁਣ ਬਖਸ਼ਤਾ, ਚਲੋ ਫਿਰ ਜੇ ਕਦੇ ਹੋ ਗਈ ਫਿਰ ਏਦਾਂ ਹੀ ਕਰ ਲਿਆ ਫਿਰ ਬਖਸ਼ਦੇ ਹਾਂ, ਇਹ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਨੇ ਬਹੁਰ ਨਾ ਅਰਥ ਹੁੰਦਾ ਰਿਪੀਟ ਨਹੀਂ ਕਰਨਾ, ਇਹ ਦੁਹਰਾਉਣਾ ਨਹੀਂ, ਮੁੜ ਕੇ ਐਸਾ ਨਹੀਂ ਹੋਣਾ ਚਾਹੀਦਾ। ਕਹਿੰਦੇ ਨੇ ਤੁਹਾਨੂੰ ਕਿਹਦੇ ਕਰਕੇ ਬਖਸ਼ਿਆ, ਪਰੇ ਦੀਵਾਨ ਦੇ ਵਿੱਚ ਕਹਿੰਦੇ ਹਨ,
ਅਦ ਕਹੋ ਤੇ ਅਪਰਾਧੀ ਦੋਨੋ, ਸ਼੍ਰੀ ਨਾਨਕ ਗੁਰ ਨਹਿੰਦੇ ਉਚਾਰ।
ਸਤਿਗੁਰੂ ਕਹਿੰਦੇ ਵੈਸੇ ਨਾ ਤੁਸੀਂ ਕਾਬਲੇ ਮੁਆਫੀ ਨਹੀਂ ਸੀਗੇ, ਤੁਸੀਂ ਵੱਡੇ ਅਪਰਾਧੀ ਸੀਗੇ, ਵੱਡੇ ਤੁਸਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਅੱਧ ਇੱਕ ਹੋਤੇ ਅਪਰਾਧੀ ਦੋਨੋਂ, ਤੁਸੀਂ ਦੋਨੋਂ ਬਰਾਬਰ ਦੇ ਅਪਰਾਧੀ ਸੀ, ਕਿਸੇ ਨੂੰ ਇਹ ਨਹੀਂ ਕਹਿੰਦੇ ਵੱਡਾ ਜ਼ਿਆਦਾ ਛੋਟਾ ਜ਼ਿਆਦਾ ਇਤਿਆਦਕ। ਤੁਸਾਂ ਸਭ ਤੋਂ ਵੱਡਾ ਕੀ ਕੀਤਾ, ਸ਼੍ਰੀ ਨਾਨਕ ਕੀ ਨਿੰਦ ਬਣਾਏ, ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਨਿੰਦਿਆ ਕੀਤੀ, ਤੁਹਾਨੂੰ ਯਾਦ ਹੀ ਹੋਣਾ ਜੋ ਕੁਝ ਕਹਿਆ ਸੀ।
ਤਉ ਸ਼ਮਾਇਸ ਨੇ ਕਰਵਾਏ, ਨਤ ਦੋ ਲੋਕਨ ਕਸ਼ਟ ਹਜ਼ਾਰ।
ਸਤਿਗੁਰੂ ਕਹਿੰਦੇ ਤੁਸੀਂ ਮੌਕਾ ਸੰਭਾਲ ਲਿਆ ਹੈ, ਤੁਸੀਂ ਮੌਕਾ ਸੰਭਾਲ ਲਿਆ, ਤੁਸੀਂ ਇਹਦੇ ਕੋਲ ਗਏ, ਇਹਨੇ ਤੁਹਾਡੀ ਗੱਲ ਨੂੰ ਮੰਨ ਲਿਆ, ਇਹ ਆ ਗਿਆ, ਬਖਸ਼ੇ ਗਏ, ਤੇ ਨਹੀਂ ਤੇ ਸਤਿਗੁਰੂ ਕਹਿੰਦੇ ਨਤ ਦੋ ਲੋਕਨ ਕਸ਼ਟ ਹਜ਼ਾਰ, ਨਹੀਂ ਤਾਂ ਦੋਹਾਂ ਲੋਕਾਂ ਚ ਹਜ਼ਾਰਾਂ ਕਸ਼ਟ ਭੋਗਣੇ ਸੀ, ਤੁਸੀਂ ਹਜ਼ਾਰਾਂ ਤਰ੍ਹਾਂ ਦੇ ਦੁੱਖ, ਤੁਹਾਨੂੰ ਆਹ ਲੋਕ ਦੇ ਵਿੱਚ ਤਾਂ ਚਲੋ ਹੈ ਹੀ ਹੈ, ਤੁਹਾਡਾ ਪ੍ਰਲੋਕ ਵੀ ਬਰਬਾਦ ਹੋ ਜਾਣਾ ਸੀਗਾ। ਇਸ ਕਰਕੇ ਤੁਸੀਂ ਸ਼ੁਕਰ ਕਰੋ ਇਹਦਾ। ਦੂਜੀ ਗੱਲ, ਤੁਸੀਂ ਮੌਕਾ ਸੰਭਾਲ ਲਿਆ। ਅਸਲ ਵਿੱਚ ਵਕਤ ਵਿਚਾਰੇ ਸੋ ਬੰਦਾ ਹੋਏ, ਗਲਤੀਆਂ ਤੇ ਹੁੰਦੀਆਂ ਹੀ ਨੇ ਮਨੁੱਖ ਤੋਂ। ਮੈਂ ਪਹਿਲੇ ਹੀ ਅੱਜ ਕਰੀ ਜਾ ਰਿਹਾ, ਕਿਹੜਾ ਬੰਦਾ ਐਸਾ ਜਿਹੜਾ ਗਲਤੀ ਨਾ ਕਰੇ? ਗਲਤੀ ਹੋਣ ਤੋਂ ਬਾਅਦ ਗਲਤੀ ਦਾ ਪਛਤਾਵਾ ਕਰਕੇ ਮੁੜ ਕੇ ਉਹ ਗਲਤੀ ਤੋਂ ਸਿੱਖ ਕੇ ਸਹੀ ਰਸਤੇ ਤੇ ਚੱਲਣਾ, ਇਹ ਬੰਦੇ ਦੇ ਕਾਰਜ ਨੇ। ਇਸੇ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ ਸੀ, ਆ ਗਿਆ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜੋ ਬੀਤ ਗਿਆ ਬੀਤ ਗਿਆ, ਅੱਗੇ ਵਾਸਤੇ ਸਿਆਣੇ ਹੋਵੋ, ਅੱਗੇ ਵਾਸਤੇ ਸਮਝਦਾਰ ਹੋਵੋ, ਚੰਗੇ ਪਾਸੇ ਚੱਲੋ। ਜੋ ਅਸੀਂ ਨਸ਼ੇ ਕਰਦੇ ਆਏ ਹਾਂ, ਠੱਗੀਆਂ ਠੋਰੀਆਂ, ਹੇਰਾ ਫੇਰੀਆਂ, ਕਿਸੇ ਵੀ ਤਰ੍ਹਾਂ ਦੀਆਂ ਗਲਤੀਆਂ, ਕੋਈ ਨਿੰਦਿਆ ਚੁਗਲੀ, ਇਹ ਛੱਡੋ। ਅਗਾਂਹ ਵਾਸਤੇ ਜੇ ਮਨੁੱਖ ਸੋਚ ਕੇ ਧਾਰ ਕੇ ਚੱਲੇ ਤੇ ਬੜਿਆ ਆਪ ਵਿਗੜਿਆ ਹੋਇਆ ਸਾਰਾ ਕਾਰਜ ਸਬਰ ਵੀ ਸਕਦਾ। ਚਲੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿਆ,
ਉਨ ਲੱਦੇ ਬਹੁ ਬੇਨਤੀ ਕੀਨਸ ਤਨ ਅਰੋਗ ਇਨਕੇ ਕਰਦੇ ਹੋ।
ਤੁਸੀਂ ਬੜੇ ਧਿਆਨ ਨਾਲ ਸਰਵਣ ਕਰ ਰਹੇ ਹੋ, ਤੁਹਾਡੇ ਧਿਆਨ ਵਿੱਚ ਆਉਣਾ ਵੀ ਕੱਲੀ ਬਖਸ਼ਣ ਵਾਲੀ ਗੱਲ ਨਹੀਂ ਸੀ। ਬਖਸ਼ ਤਾਂ ਦਿੱਤਾ, ਹੁਣ ਚਲੋ ਹੁਣ ਕੀ ਗੱਲ ਖਤਮ ਹੋ ਗਈ ਹੈ ਵੀ ਬਖਸ਼ਤਾ? ਉਹ ਵਿਚਾਰੇ ਸਰੀਰਕ ਤੌਰ ਤੇ ਰੋਗੀ ਨੇ ਔਰ ਆਰਥਿਕ ਤੌਰ ਤੇ ਕੰਗਾਲ ਨੇ। ਹੁਣ ਲੱਦੇ ਨੇ ਹੱਥ ਜੋੜੇ, ਕਹਿੰਦਾ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਈ ਹੋ, ਤੁਸੀਂ ਖੁਸ਼ੀ ਕੀਤੀ ਹੋ ਹੈ, ਤੁਸੀਂ ਬਖਸ਼ਤਾ ਦਿੱਤਾ ਤੇ ਕਿਰਪਾ ਕਰੋ, ਇਹਨਾਂ ਦਾ ਸਰੀਰ ਵੀ ਅਰੋਗ ਕਰੋ, ਸਰੀਰ ਵੀ ਅਰੋਗ। ਇਹ ਨਹੀਂ ਵੀ ਅੱਧਾ ਮਾਫ ਕਰ ਦਿਓ, ਅੱਧਾ ਘਾਈ ਵਿੱਚੇ ਵਿਚਾਰੇ ਮਰੀ ਖਪੀ ਜਾਣ, ਬਸ ਸਰੀਰਕ ਤੌਰ ਤੇ ਰੋਗੀ ਰਹਿਣ, ਜਾਓ ਭਾਈ ਤੁਹਾਨੂੰ ਮਾਫ ਕਰਤਾ ਪਰ ਉਹ ਰੋਗ ਜਿਹੜਾ ਤੁਹਾਡਾ ਬਣਿਆ ਰਹਿ ਗਿਆ। ਐਸਾ ਨਹੀਂ ਹੈ, ਲੱਦੇ ਦੇ ਅੰਦਰ ਭਾਵਨਾ ਦੇਖੋ ਕਿੱਡੀ ਹੈ। ਕਹਿੰਦਾ ਸਤਿਗੁਰੂ ਜੇ ਹੁਣ ਦਇਆ ਦੇ ਘਰ ਚ ਆਇਓ ਤੇ ਹੋਰ ਦਇਆ ਕਰੋ, ਇਹਨਾਂ ਦਾ ਸਰੀਰ ਜਿਹਨਾਂ ਫਿੱਟ ਚੁੱਕਿਆ ਹੈ, ਰੋਗੀ ਹੋ ਚੁੱਕਿਆ ਹੈ, ਕੋੜੀ ਹੋ ਗਏ ਨੇ, ਇਹ ਵੀ ਦੂਰ ਕਰੋ ਜੀ।
ਗਾਮ ਨਿਯੋਜਿਤ ਸਭਾ ਮਹਿਤਬ ਹੋਏ ਪੂਰਬ ਸੰਸਾਰ ਜਬ ਹੈ ਬਨੇ ਹੋ।
ਦੇਖੋ ਗੁਰੂ ਸਾਹਿਬ ਕਹਿ ਦਿੰਦੇ ਭਾਈ ਸਰੀਰਕ ਤੌਰ ਤੇ ਰੋਗ ਹੋਵੋਗੇ। ਲੱਦੇ ਨੇ ਤੇ ਕਮਾਲ ਕਰਤੀ, ਕਹਿੰਦਾ ਸਤਿਗੁਰੂ ਐ ਨਾ ਕੱਲਾ ਕਹਿ ਦਿਓ ਵੀ ਜਾਓ ਭਾਈ ਤੁਹਾਡਾ ਸਰੀਰਕ ਰੋਗ ਵੀ ਦੋ ਚਾਰ ਦਿਨਾਂ ਚ, ਹਫ਼ਤੇ ਦਸ ਦਿਨਾਂ ਠੀਕ ਹੋ ਜੂ, ਜਾਓ ਘਰਾਂ ਨੂੰ। ਕਹਿੰਦਾ ਨਾ ਜੀ, ਹੁਣ ਬਖਸ਼ਣ ਤੇ ਆਇਓ, ਚੰਗੀ ਤਰ੍ਹਾਂ ਬਖਸ਼ੋ, ਪਹਿਲਾਂ ਮੰਗੂ ਆਪਣੇ ਕੋਲ ਰੱਖੋ, ਕੀਰਤਨ ਕਰਾਓ ਇਹਨਾਂ ਤੋਂ। ਕਮਾਲ ਹੈ, ਐਡੀ ਵੱਡੀ ਕੋਈ ਗੱਲ ਕਹਿ ਸਕਦਾ? ਸਿਫਾਰਸ਼ ਦੇਖੋ ਕਿਵੇਂ ਕੀਤੀ ਹੈ, ਮਦਦ ਕਰਨ ਤੇ ਆਏ ਨੇ ਤੇ ਆਏ ਨੀ ਵੀ ਥੋੜਾ ਜਿਹਾ ਪੋਚਾ ਪਾਚੀ ਜੀ ਕਰਤੀ, ਭਾਈ ਮੈਂ ਇੰਨਾ ਕਿਤੇ ਕਰ ਸਕਦਾ, ਬਾਕੀ ਨਹੀਂ। ਮੈਂ ਕਹਿਣਾ ਤੁਹਾਡੇ ਬਾਰੇ, ਭਾਈ ਲੱਦਾ ਕਹਿੰਦਾ ਸਤਿਗੁਰੂ ਪਹਿਲਾਂ ਬਖਸ਼ਤਾ, ਹੁਣ ਇਹਨਾਂ ਦਾ ਕਰੋ ਸਰੀਰ ਅਰੋਗ, ਤੇ ਜਿਹੜੀ ਪ੍ਰੋਬਲਮ ਇਹਨਾਂ ਨੂੰ ਆਰਥਿਕ ਹੈ, ਕੀਰਤਨ ਕਰਨ ਵਾਲੀ ਜਿਹੜੀ ਸੇਵਾ ਉਹ ਇਹਨਾਂ ਨੂੰ ਫਿਰ ਬਖਸ਼ੋ, ਆਪਣੇ ਦਰਬਾਰ ਚ ਫਿਰ ਕੀਰਤਨ ਕਰਨ ਤੇ ਰੱਖੋ ਜੀ।
ਸ੍ਰੀ ਅਰਜਨ ਭਾਖਿਓ ਇਨ ਦੋਇਨ ਗੁਰ ਨਿੰਦਾ ਕੀਆ ਪਾ ਦੁਖ ਦੇ ਹੋ।
ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹਨਾਂ ਦੋਨਾਂ ਨੂੰ ਦੁੱਖ ਕਿਉਂ ਹੋਇਆ? ਉਹ ਤੇ ਤੁਸੀਂ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਗੁਰੂ ਕੀ ਨਿੰਦਿਆ ਕੀਤੀ ਹੈ, ਗੁਰੂ ਸਾਹਿਬ ਦੀ ਸ਼ਖਸੀਅਤ ਦੇ ਖਿਲਾਫ, ਗੁਰੂ ਸਾਹਿਬ ਜੀ ਦੇ ਜਿੱਦਾਂ ਇਹਨਾਂ ਨੇ ਬਾਰੇ ਘਟੀਆ ਸ਼ਬਦਾਵਲੀ ਵਰਤੀ, ਬਹੁਤ ਭੱਦੇ ਸ਼ਬਦ ਵਰਤੇ ਸਨ। ਗੁਰੂ ਸਾਹਿਬ ਕਹਿੰਦੇ ਇਹਨਾਂ ਦਾ ਤਨ ਤਾਰੂਗੀ ਹੋਇਆ ਹੈ।
ਸੋ ਅਪਰਾਧ ਨਿਵਾਰਨ ਹੋਏ ਜਬ ਮਿਟੇ ਰੋਗ ਤਬ ਨਿਰਸੰਦੇਹ ਹੋ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਹੁਣ ਇਹ ਅਪਰਾਧ ਜਦ ਦੂਰ ਕਰਨਗੇ ਤਾਂ ਇਹਨਾਂ ਦਾ ਸਰੀਰ ਵੀ ਅਰੋਗ ਹੋ ਜਾਏਗਾ, ਤੰਦਰੁਸਤ ਹੋ ਜਾਏਗਾ, ਰੋਗ ਰਹਿਤ ਹੋਣਗੇ। ਕਦੋਂ? ਜਿਹੜਾ ਇਹਨਾਂ ਦੇ ਸਰਦੋਸ਼ ਹੈ ਵੀ ਇਹਨਾਂ ਨੇ ਗੁਰੂ ਕੀ ਰੱਜ ਕੇ ਬੇਅਦਬੀ ਕੀਤੀ ਹੈ, ਘਟੀਆ ਸ਼ਬਦ ਵਰਤੇ, ਉਹ ਕਿਵੇਂ ਹੋਣਗੇ? ਸਤਿਗੁਰੂ ਸਾਹਿਬ ਦੱਸ ਰਹੇ ਹਨ,
ਜਿਸ ਮੁਖ ਤੇ ਨਿੰਦਾ ਇਨ ਭਾਕੇ ਤਿਸ ਤੇ ਗੁਰ ਜਸ ਕਰੇ ਬਖਾਨ।
ਦੇਖੋ ਹੁਣ ਉਹ ਕਹਿੰਦੇ ਹੋਣਗੇ ਸਤਿਗੁਰੂ ਇਹਦਾ ਹੱਲ, ਕਹਿੰਦੇ ਜਿਹੜੇ ਮੂੰਹ ਨਾਲ ਗੁਰੂ ਪ੍ਰਤੀ ਘਟੀਆ ਸ਼ਬਦ ਬੋਲੇ ਸਨ, ਜਿਹੜੇ ਮੂੰਹ ਦੇ ਨਾਲ ਗੁਰੂ ਕੀ ਨਿੰਦਿਆ ਕਹੀ ਸੀ, ਨਿੰਦਿਆ ਕੀਤੀ ਸੀ, ਤੁਹਾਨੂੰ ਸਾਰੇ ਉਹ ਸ਼ਬਦ ਯਾਦ ਹੋਣਗੇ, ਤਿਸ ਤੇ ਗੁਰ ਜਸ ਕਰ ਹੈ ਬਖਾਨ। ਉਸੇ ਮੂੰਹ ਨਾਲ ਹੁਣ ਉਸੇ ਗੁਰੂ ਦੀ ਵਡਿਆਈ ਕਰੋ, ਉਸੇ ਜ਼ਬਾਨ ਨਾਲ ਗੁਰੂ ਕਾ ਜਸ ਗਾਓ, ਵਡਿਆਈ ਕਰੋ, ਸਿਫਤ ਕਰੋ, ਤਾਂ ਜਾ ਕੇ ਤੁਸੀਂ ਸਰੀਰਕ ਤੌਰ ਤੇ ਅਰੋਗ ਹੋਵੋਗੇ।
ਇਹ ਉਪਚਾਰ ਅਰੋਗ ਤਨ ਬਿਨਸੈ ਹੋਏ ਸਰੀਰ ਸੋ ਪ੍ਰਥਮ ਸਮਾਨ।
ਪ੍ਰਥਮ ਸਮਾਨ ਦਾ ਮਤਲਬ ਹੈ ਜਿਵੇਂ ਪਹਿਲਾਂ ਸੀ ਤੁਹਾਡਾ ਸਰੀਰ, ਰੈਸਟ ਪੁਸਟ, ਬਿਮਾਰੀ ਤੋਂ ਪਹਿਲਾਂ ਬਿਮਾਰੀ ਰਹਿਤ ਸੀਗਾ ਨਾ, ਉਦਾਂ ਹੀ ਹੋ ਜਾਓਗੇ। ਇਹੀ ਇੱਕ ਹੱਲ ਹੈ, ਇਹੀ ਇਹਦਾ ਇਲਾਜ ਹੈ, ਇਹੀ ਸਲਿਊਸ਼ਨ ਹੈ, ਹੋਰ ਕੋਈ ਇਹਦਾ ਹੱਲ ਹੀ ਨਹੀਂ ਹੈ। ਵੀ ਮਤਾਂ ਤੁਸੀਂ ਸੋਚੋ ਵੀ ਕਿਸੇ ਹੋਰ ਤਨ ਹੋਰ ਢੰਗ ਨਾਲ ਤੁਹਾਡਾ ਤਨ ਅਰੋਗ ਹੋ ਜਾਏਗਾ, ਨਹੀਂ, ਇਹੀ ਉਪਚਾਰ ਅਰੋਗ ਤਨ ਬਿਨਸੈ। ਜਿੰਨਾ ਚਿਰ ਸਿਫਤ ਨਹੀਂ ਨਾ ਕਰਦੇ, ਲੱਖ ਦਵਾਈਆਂ ਲੈ ਲਿਓ, ਲੱਖ ਇਲਾਜ ਕਰਾ ਲਿਓ, ਨਹੀਂ ਆਉਣਾ, ਇਹ ਤੇ ਵਡਿਆਈ ਕਰੋਗੇ ਤਾਂ ਜਾ ਕੇ ਤੰਦਰੁਸਤ ਹੋਵੋਗੇ।
ਤਬ ਲੱਦੇ ਦੋਨੋਂ ਸੰਗ ਪਖ ਆਪ ਦੁੱਖ ਭੰਜਨ ਕਰੋ ਇਸ਼ਨਾਨ।
ਗੱਲ ਬਣ ਗਈ ਹੈ ਨਾ, ਹੁਣ ਗੁਰੂ ਸਾਹਿਬ ਨੇ ਇੱਕ ਤਰ੍ਹਾਂ ਦੀ ਕਹਿਤਾ, ਭਾਈ ਠੀਕ ਹੈ ਤੇ ਤੁਸੀਂ ਸਿਫਤ ਕਰੋ ਤੇ ਤੁਹਾਡਾ ਤਨ ਰੋਗੀ ਜਿਹੜਾ ਅਰੋਗ ਹੋ ਜਾਏਗਾ। ਅਗਲੀ ਗੱਲ ਤੁਹਾਨੂੰ ਇੱਥੇ ਰੱਖਣ ਦੀ ਹੈ, ਜੇ ਸਰੀਰਕ ਤੌਰ ਤੇ ਪਹਿਲਾਂ ਤੰਦਰੁਸਤ ਹੋਵੋਗੇ ਫਿਰ ਤੁਹਾਨੂੰ ਇੱਥੇ ਸੇਵਾ ਤੇ ਰੱਖਿਆ ਜਾਏਗਾ। ਕੀਰਤਨ ਤਾਂ ਹੀ ਕਰੋਗੇ ਨਾ ਬੈਠ ਕੇ, ਬਾਣੀ ਤਾਂ ਹੀ ਪੜੋਗੇ। ਭਾਈ ਲੱਦੇ ਨੇ ਇੱਕਦਮ ਇਸ਼ਾਰਾ ਕੀਤਾ ਸੱਤੇ ਤੇ ਬਲਵੰਡ ਨੂੰ, ਕਹਿੰਦਾ ਵੇਖਦੇ ਕਿਉਂ ਹੁਣ ਨਾ ਸਮਾਂ ਗਜਾਓ, ਹੁਣ ਨਾ ਸਮਾਂ ਵੇਸਟ ਕਰੋ, ਫਟਾਫਟ ਅਬ ਦੁੱਖ ਭੰਜਨ ਕਰੋ ਇਸ਼ਨਾਨ। ਜਿਹੜੀ ਦੁੱਖ ਭੰਜਨੀ ਵੇਰੀ ਹੈ ਨਾ, ਉਹ ਸਰੋਵਰ ਦੇ ਵਿੱਚ ਜਾਓ, ਭੱਜ ਕੇ ਇਸ਼ਨਾਨ ਕਰਕੇ ਆਓ ਜੀ।
ਬ੍ਰਹਮ ਰੂਪ ਸ਼੍ਰੀ ਨਾਨਕ ਵਰਨੋ ਗੁਰਬੰਨ ਤਾਰਿਓ ਜਿਨਹੋ ਜਹਾਨ।
ਇਸ਼ਨਾਨ ਕਰੇ ਆਓ, ਬ੍ਰਹਮ ਸਰੂਪ, ਅਕਾਲ ਸਰੂਪ, ਪਰਮੇਸ਼ਰ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਨ੍ਹਾਂ ਤੁਸੀਂ ਨਿੰਦਿਆ ਕੀਤੀ ਹੈ ਉਹਦਾ ਜਸ ਗਾਓ, ਵਡਿਆਈ ਕਰੋ, ਸਿਫਤਾਂ ਕਰੋ। ਕਹਿੰਦੇ ਨੇ ਤਾਰਿਓ ਜਿਨਹੋ ਜਹਾਨ, ਉਹ ਗੁਰੂ ਨਾਨਕ ਜਿਨ੍ਹਾਂ ਨੇ ਸਾਰੇ ਜਗਤ ਨੂੰ ਤਾਰਿਆ, ਮੌਕਾ ਸੰਭਾਲੋ। ਭਾਈ ਲੱਦਾ ਨਾਲੇ ਗੁਰੂ ਸਾਹਿਬ ਨੂੰ ਜਿੱਦਾਂ ਬੇਨਤੀਆਂ ਕਰਦਾ, ਜਦੋਂ ਸਤਿਗੁਰੂ ਨੇ ਥੋੜਾ ਜਿਹਾ ਆਪਣੇ ਵੱਲੋਂ ਸਹਿਮਤੀ ਪ੍ਰਗਟਾ ਤੀ, ਇੱਕਦਮ ਉਹਨਾਂ ਨੂੰ ਕਹਿੰਦਾ ਜਾਓ ਬਈ ਫਟਾਫਟ ਇਸ਼ਨਾਨ ਕਰਿਓ, ਮੌਕਾ ਸੰਭਾਲ ਲਓ ਜੀ।
ਭੈਣ ਭੈਣ ਪੁਨ ਪੰਚੋ ਗੁਰ ਕੀ ਨਿਜ ਬਾਣੀ ਤੇ ਕੀਰਤ ਗਾਓ।
ਦੇਖੋ ਭਾਈ ਲੱਦਾ ਉਹਨਾਂ ਨੂੰ ਹੁਣ ਕਹਿ ਰਿਹਾ, ਗੁਰੂ ਸਾਹਿਬ ਨੂੰ ਮਨਾ ਲਿਆ, ਉਹਨਾਂ ਨੂੰ ਕਹਿੰਦਾ ਹੁਣ ਐਂ ਕਰਿਓ ਇਸ਼ਨਾਨ ਪਾਣੀ ਕਰਿਓ ਤੇ ਤੁਸੀਂ ਇਕੱਲੇ ਗੁਰੂ ਨਾਨਕ ਦੀ ਵਡਿਆਈ ਨਹੀਂ ਕਰਨੀ। ਭਾਵੇਂ ਮਸਲਾ ਤੇ ਉੱਥੇ ਹੀ ਉਲਝਿਆ ਸੀਗਾ, ਮੈਂ ਅਰਜੀ ਕੀਤੀ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਬਰਖਿਲਾਫ਼ ਇਹਨਾਂ ਕਿਹਾ, ਉਹਨਾਂ ਨੇ ਇੰਨਾ ਇਤਰਾਜ਼ ਨਹੀਂ ਸੀ ਉਠਾਇਆ। ਜਦੋਂ ਇਹਨਾਂ ਨੇ ਹੱਦ ਕਰਤੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਖਿਲਾਫ਼ ਬੋਲੇ ਤੇ ਸਤਿਗੁਰੂ ਨੇ ਆਖਿਆ ਵੀ ਹੁਣ ਕਾਬਲੇ ਬਰਦਾਸ਼ਤ ਨਹੀਂ ਹੈ, ਫਿਰ ਉਹਨਾਂ ਨੇ ਜੋ ਬਚਨ ਕੀਤੇ ਸਨ। ਹੁਣ ਲੱਦਾ ਕਹਿੰਦਾ ਹੈ ਵੀ ਹੁਣ ਤੁਸੀਂ ਪਤਾ ਕੀ ਕਰਨਾ, ਭਿੰਨ ਭਿੰਨ ਪੁਨ ਪੰਚਾਂ ਗੁਰ ਕੀ, ਪੰਜਾਂ ਗੁਰੂਆਂ ਦੀ ਵਡਿਆਈ ਕਰੋ। ਜਦੋਂ ਤੁਸੀਂ ਗੁਰੂ ਨਾਨਕ ਦੀ ਨਿੰਦਿਆ ਕਰਤੀ ਤੇ ਪੰਜੇ ਹੀ ਵਿੱਚ ਆ ਗਏ, ਕੋਈ ਸਰੂਪ ਹੈ ਕੋਈ ਜੋਤ ਹੈ ਸਾਰਾ ਕੁਛ। ਇਸ ਕਰਕੇ ਨਿਜ ਬਾਣੀ ਤੇ ਕੀਰਤ ਗਾਓ, ਤੁਸੀਂ ਆਪਣੇ ਵੱਲੋਂ ਇਹਨਾਂ ਦੀ ਭਾਵ ਪੰਜੇ ਗੁਰੂ ਸਾਹਿਬਾਨਾਂ ਦੀ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਇਹਨਾਂ ਦੀ ਸਿਫਤ ਕਰੋ, ਵਡਿਆਈ ਕਰੋ।
ਨਿਸ਼ਕਪਟ ਗਰਭ ਕੋ ਪਰਹਰ ਸਤ ਸੰਗਤ ਮਹਿ ਬਹੋਰ ਸਮਾਓ।
ਔਰ ਅੰਦਰੋਂ ਨਿਸ਼ਕਪਟੀ ਹੋ ਜਾਓ, ਹੰਕਾਰ ਦੂਰ ਕਰ ਦੋ ਤੇ ਪਹਿਲਾਂ ਤੁਸੀਂ ਸਿਫਤ ਕਰੋ, ਗੁਰੂ ਤੁਹਾਡੇ ਤੇ ਦਇਆ ਕਰਨਗੇ। ਜਦੋਂ ਤੁਸੀਂ ਗੁਰੂ ਨਾਨਕ ਦੀ ਵਡਿਆਈ ਕੀਤੀ ਨਾ, ਜਿਹੜਾ ਗੁਰੂ ਨਾਨਕ ਦੀ ਵਡਿਆਈ ਕਰਦਾ, ਅਕਾਲ ਪੁਰਖ ਦੀ ਵਡਿਆਈ ਕਰਦਾ, ਉਹਦੇ ਗੁਣ ਗਾਉਂਦਾ, ਉਹਦੀ ਕੀਰਤੀ ਕਰਦਾ, ਗੁਰੂ ਨੂੰ ਉਹ ਭਾ ਜਾਂਦਾ। ਭਗਤ ਤੇਰਾ ਮਨ ਭਾਵਨ ਦੇ ਦਰ ਸੋਹਨ ਕੀਰਤ ਗਾਮ ਦੇ ਰਿਹਾ, ਵਾਹਿਗੁਰੂ ਨੂੰ ਵੀ ਉਹੀ ਪਿਆਰੇ ਲੱਗਦੇ ਨੇ। ਚਲੋ ਜਾਣੀ ਕਿ ਭਾਈ ਲੱਦੇ ਨੇ ਆਖਿਆ ਵੀ ਗੁਰੂ ਸਾਹਿਬ ਅਗਲੀ ਵੀ ਕਿਰਪਾ ਕਰਨਗੇ, ਤੁਹਾਨੂੰ ਆਪਣੇ ਪਾਸ ਰੱਖ ਲੈਣਗੇ, ਤੁਸੀਂ ਛੇਤੀ ਜਾਓ ਇਸ਼ਨਾਨ ਪਾਣੀ ਕਰਕੇ ਆ ਕੇ ਸਿਫਤ ਕਰੋ ਜੀ।
ਸੁਣ ਹਰਖੇ ਜਨ ਅੰਮ੍ਰਿਤ ਵਰਖੇ ਦੁਖਦਾਰ ਦਿਓਰ ਸਰਬ ਬਿਲਾਓ।
ਜਦੋਂ ਭਾਈ ਲੱਦੇ ਨੇ ਆ ਆਖਿਆ, ਕਹਿੰਦੇ ਨੇ ਜਿਹੜਾ ਸੱਤਾ ਤੇ ਬਲਵੰਡ ਸੀ ਖੁਸ਼ ਹੋ ਗਿਆ, ਉਹਨਾਂ ਨੂੰ ਯਕੀਨ ਨਾ ਆਵੇ ਵੀ ਐਡੀ ਵੱਡੀ ਕਿਰਪਾ ਹੋ ਗਈ ਹੈ। ਔਰ ਪਹਿਲਾਂ ਨਹੀਂ ਸੀ ਯਕੀਨ ਆਉਂਦਾ, ਹੁਣ ਵੀ ਗੁਰੂ ਤੇ ਇਸੇ ਕਰਕੇ ਤੇ ਗੁਰੂ ਦਾ ਭੇਦ ਨਹੀਂ ਹੈ, ਗੁਰੂ ਦੇ ਬਾਰੇ ਆਪਾਂ ਜਿਹੜਾ ਸੀ ਪੂਰਾ ਅੰਤ ਨਹੀਂ ਪਾ ਸਕਦੇ ਗੁਰੂ ਦਾ। ਚਲੋ ਕਹਿੰਦੇ ਨੇ ਬਹੁਤ ਖੁਸ਼ ਹੋਏ ਔਰ ਮਾਨੋ ਕਿ ਉਹਨਾਂ ਨੂੰ ਅੰਮ੍ਰਿਤ ਪ੍ਰਾਪਤ ਹੋਇਆ। ਉਹਨਾਂ ਨੇ ਜਦੋਂ ਸੁਣਿਆ ਦੁੱਖ ਦਾਰ ਦੁੱਧ ਸਰਬ ਬਿਲਾਓ, ਇੱਕਦਮ ਉਹਨਾਂ ਨੇ ਭਾਈ ਸਾਹਿਬ ਦੇ ਹੁਕਮਾਂ ਨੂੰ ਫਾਲੋ ਕੀਤਾ, ਮੰਨਿਆ ਹੈ।
ਸ੍ਰੀ ਦੁੱਖ ਭੰਜਨ ਮਜਨ ਕੀਨੋ ਸਿਮਰ ਨਾਮ ਸ੍ਰੀ ਗੁਰ ਕੀਰ ਕਰ ਪਾਓ।
ਇਹਨਾਂ ਨੇ ਭੱਜ ਕੇ ਜਾ ਕੇ ਫਿਰ ਦੁੱਖ ਭੰਜਨੀ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ, ਪ੍ਰੇਮ ਕਰਕੇ ਗੁਰੂ ਜੀ ਦਾ ਸ਼ੁਕਰ ਕਰ ਰਹੇ ਨੇ, ਧੰਨਵਾਦ ਕਰ ਰਹੇ ਨੇ, ਯਾਦ ਕੀਤਾ ਹੈ।
ਸ੍ਰੀ ਅਰਜਨ ਕੇ ਪੁਨ ਹੋਏ ਸਨਮੁਖ ਠਾਂਡੇ ਭਏ ਸੋ ਦਰਪਨ ਕੰਧ।
ਚਲੋ ਇਸ਼ਨਾਨ ਪਾਣੀ ਕਰਕੇ ਇਹ ਨਾ ਭਾਈ ਸੱਤਾ ਭਾਈ ਬਲਵੰਡ ਗੁਰੂ ਸਾਹਿਬ ਜੀ ਦੇ ਸਨਮੁਖ ਆ ਗਏ ਨੇ, ਦਰਬਾਰ ਲੱਗਿਆ ਹੋਇਆ, ਲੱਦਾ ਜੀ ਇੱਥੇ ਨੇ, ਹੋਰ ਬਹੁਤ ਸਾਰੀ ਸੰਗਤ ਬੈਠੀ।
ਰੁਚਰ ਰਾਗ ਨੀ ਰਾਮ ਕਲੀ ਵਿੱਚ ਕਰੀ ਵਾਰ ਉਰ ਤਾਰਿਆ ਆਨੰਦ।
ਹੁਣ ਸੰਗਤ ਜੀ ਇਹਨਾਂ ਨੇ ਜੋ ਆਪਣੇ ਵੱਲੋਂ ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਇੱਕ ਵਾਰ ਗਾਉਣੀ ਹੈ, ਇੱਕ ਵਾਰ ਪੜ੍ਹਨੀ ਹੈ, ਜਿਹਨੂੰ ਰਾਮ ਕਲੀ ਰਾਗ ਦੇ ਵਿੱਚ ਇਹਨਾਂ ਨੇ ਉਚਾਰਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 18ਵਾਂ ਨੰਬਰ ਰਾਗ ਹੈ ਰਾਮ ਕਲੀ ਦਾ, ਔਰ 18ਵੇਂ ਜਿਹੜਾ ਸੀ ਮਤਲਬ ਰਾਮਕਲੀ ਰਾਗ ਦੇ ਅੰਦਰ ਉਹਨਾਂ ਨੇ ਇਹ ਜਿਹੜੀ ਹੈ ਵਾਰ ਰੁਚਰ ਰਾਗ ਨੀ ਰਾਮਕਲੀ ਵਿੱਚ ਕਰੀ ਵਾਰ ਉਰਤਾਰ ਆਨੰਦ ਆਨੰਦ ਦੇ ਵਿੱਚ ਖੁਸ਼ ਹੋ ਕੇ ਗੁਰੂ ਸਾਹਿਬ ਦੀ ਮਹਿਮਾ ਦੇ ਵਿੱਚ ਜੋ ਗਾਉਣ ਲੱਗੇ ਨੇ ਪੜ੍ਹਨ ਲੱਗੇ ਹਨ।
ਪੌੜੀ ਚਾਰ ਮੁਜਹਾਰ ਕਰਿਓ ਸ਼ੁਭ ਸ਼੍ਰੀ ਨਾਨਕ ਸੋ ਜਸ ਬਲੰਦ।
ਇਹਨਾਂ ਨੇ ਜਿਹੜੀ ਇਹ ਵਾਰ ਹੈ ਇਹਦੀਆਂ ਪਹਿਲੀਆਂ ਚਾਰ ਪੌੜੀਆਂ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿਫਤ ਵਿੱਚ ਉਚਾਰੀਆਂ ਹਨ।
ਤੇ ਜਥਾ ਮਤ ਤਥਾ ਕਰਿਓ ਤਬ ਹੁਣ ਕਿਰਤਾਰਥ ਸਵਾਰਥ ਮੰਦ।
ਹੁਣ ਉਹਨਾਂ ਨੇ ਬਹੁਤ ਸ੍ਰੇਸ਼ਟਤਾ ਦੇ ਨਾਲ ਜਿਹੜਾ ਸੀ ਗੁਰੂ ਸਾਹਿਬ ਜੀ ਦਾ ਜਸ ਕਰਨਾ ਕੀਤਾ, ਕਿਰਤਾਰਥ ਹੋਣ ਦੇ ਸਵਾਰਥ ਨੂੰ ਮੁੱਖ ਰੱਖ ਕੇ ਜੋ ਵਡਿਆਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਨ ਲੱਗੇ ਜੀ।
ਇੱਕ ਪੌੜੀ ਚਤੁਰ ਗੁਰੂ ਕੇ ਸੁੰਦਰ ਕੀਰਤ ਕਹੀ ਬਣਾਏ।
ਔਰ ਇੱਕ ਇੱਕ ਪੌੜੀ ਚਤੁਰ ਗੁਰੂ ਕੀ, ਚਾਰ ਪੌੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਵਿੱਚ ਨੇ ਇਸ ਵਾਰ ਦੀਆਂ, ਰਾਮਕਲੀ ਕੀ ਵਾਰ ਦੀਆਂ। ਤੇ ਬਾਕੀ ਜਿਹੜੇ ਚਾਰ ਗੁਰੂ ਨੇ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਦੀ ਸਿਫਤ ਦੇ ਵਿੱਚ ਇੱਕ ਇੱਕ ਪੌੜੀ ਉਚਾਰਨ ਕੀਤੀ ਹੈ।
ਸ੍ਰੀ ਅਰਜਨ ਪਰਤ ਅਗਰ ਸਿੱਤ ਹੱਥ ਜੋੜ ਸਭ ਦਈ ਸੁਣਾ।
ਸਤਿਗੁਰੂ ਦੇ ਸਾਹਮਣੇ ਹੱਥ ਜੋੜ ਕੇ ਇਹਨਾਂ ਨੇ ਉਹ ਵਾਰ ਸੁਣਾ ਦਿੱਤੀ, ਅਗਾਹ ਦਿੱਤੀ ਹੈ।
ਭਏ ਪ੍ਰਸੰਨ ਵਾਰ ਕੋ ਸੁਣ ਕੇ ਤਬ ਸ੍ਰੀ ਗ੍ਰੰਥ ਵਿਖੇ ਲਿਖਵਾਏ।
ਉਹ ਵਾਰ ਜਿਹੜੀ ਐਡੇ ਕਮਾਲ ਦੀ ਵਾਰ ਹੈ ਨਾ, ਉਹ ਵੈਸੇ ਤੇ ਸਾਰੀ ਬਾਣੀਓ ਮੈਂ ਕਈ ਵਾਰ ਅਰਜ ਕੀਤੀ ਹੈ ਵੀ ਪਵਿੱਤਰ ਹੈ, ਮਹਾਨ ਹੈ, ਪਰ ਇਸ ਵਾਰ ਦੇ ਵਿੱਚ ਜੋ ਗੁਰੂ ਸਾਹਿਬ ਜੀ ਦੀ ਸਿਫਤ ਹੈ, ਜੋ ਵਡਿਆਈਆਂ ਕੀਤੀਆਂ ਗਈਆਂ ਨੇ, ਔਰ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਮਹਾਰਾਜ, ਪੰਜੇ ਗੁਰੂ ਸਾਹਿਬਾਨਾਂ ਦੀ ਸਿਫਤ ਦੇ ਵਿੱਚ ਜਿਵੇਂ ਉਹ ਜਿਹੜਾ ਸੀ ਲੰਗਰਾਂ ਦਾ ਜ਼ਿਕਰ, ਸਾਹਿਬਜ਼ਾਦਿਆਂ ਨੇ ਕਿਵੇਂ ਨੇ ਗੁਰੂ ਸਾਹਿਬ ਦੇ ਵਚਨ ਮੰਨੇ ਤੇ ਆਦਕ ਪੁੱਤਰੀ ਕੌਲ ਨਾ ਪਾਨੇ, ਇਸੇ ਜਿਹੜਾ ਸੀ ਪਾਵਨ ਵਾਰ ਦੇ ਉਹ ਬੰਦ ਹੈਗੇ ਨੇ, ਇਤਿਆਦਕ ਫੇਰ ਵਸਾਇਆ ਫੇਰ ਮਾਣ ਸਤਿਗੁਰੂ ਖਾ ਡੂਰ ਇਤਿਆਦਕ, ਉਹ ਵੀ ਇਸੇ ਦੇ ਸ਼ਬਦ ਨੇ। ਬਹੁਤ ਸਾਰੇ ਉਹ ਵਾਰ ਦੀ ਆਪਾਂ ਚਲੋ ਥੋੜੀ ਜਿਹੀ ਵਿਚਾਰ ਕੱਲ੍ਹ ਨੂੰ ਸਾਂਝੀ ਵੀ ਕਰ ਲਵਾਂਗੇ। ਉਹਨਾਂ ਨੇ ਜਿਹੜੀ ਇਹ ਵਾਰ ਗਾਈ ਹੈ ਗੁਰੂ ਸਾਹਿਬ ਨੂੰ ਬਹੁਤ ਪਿਆਰੀ ਲੱਗੀ ਹੈ।
ਰੋਗ ਸ਼ੀਨ ਭਇਆ ਤਨ ਮੀਨ ਸ਼ੁਭ ਲੋਕ ਬਲੋ ਕਰੇ ਬਿਸਮਾਏ।
ਐਨ ਜਦੋਂ ਇਹਨਾਂ ਨੇ ਗਾਇਆ ਤੇ ਤਨ ਅਰੋਗ ਹੋ ਗਿਆ, ਬਿਮਾਰੀ ਰਹਿਤ ਹੋਏ ਜੀ।
ਰੋਗ ਸ਼ੀਨ ਭਾ ਤਨ ਸ਼ੀਨ ਸ਼ੁਭ ਲੋਕ ਬਲੋ ਕਰੇ ਬਿਸਮਾਏ।
ਔਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਗਏ ਨੇ, ਬਖਸ਼ੇ ਗਏ ਨੇ ਭਾਗਾਂ ਵਾਲਿਓ। ਇਹਨਾਂ ਦੀ ਇਸ ਵਾਰ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਆਦਿ ਬੀੜ ਦੇ ਵਿੱਚ ਥਾਂ ਦਿੱਤੀ ਹੈ। ਜਿਹੜੀ ਆਪਾਂ ਕਹਿੰਦੇ ਨਾ ਵੀ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤ ਸਾਹਿਬਾਨਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਤੇ ਗੁਰਸਿੱਖਾਂ ਦੀ ਬਾਣੀ, ਆਹ ਬਾਣੀ ਸੀ। ਦੇਖੋ ਕਿੱਡਾ ਗੁਰੂ ਦਿਆਲੂ ਹੈ, ਕਿੱਡਾ ਕਿਰਪਾਲੂ ਹੈ, ਕਿੱਡਾ ਰਹਿਮਤਾਂ ਦਾ ਦਾਤਾ, ਤੇ ਕਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਇਆ, ਗਲੇ ਨਾਲ ਲਾਇਆ, ਮਾਣ ਸਨਮਾਨ ਦਿੱਤਾ। ਇਸ ਤੋਂ ਅੱਗੇ ਕੀ ਹੁੰਦਾ ਉਹ ਆਪਾਂ ਅਗਲੇ ਦਿਨਾਂ 'ਚ ਗੁਰੂ ਕਿਰਪਾ ਨਾਲ ਤੁਹਾਡੀਆਂ ਅਸੀਸਾਂ ਸਹਿਯੋਗ ਨਾਲ ਸਾਂਝਾ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਖਿਮਾ। ਆਓ ਅੰਤਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਭਏ ਪ੍ਰਸੰਨ ਵਾਰ ਕੋ ਸੁਣ ਕੇ ਤਬ ਸ੍ਰੀ ਗ੍ਰੰਥ ਵਿਖੇ ਲਿਖਵਾਏ। ਰੋਗ ਸ਼ੀਨ ਭਇਆ ਤਨ ਨਵੀਨ ਸ਼ੁਭ ਲੋਕ ਬਲੋ ਕਰੇ ਬਿਸਮਾਏ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।